ਸਤਨਾਮ ਵਾਹਿਗੁਰੂ ਸਾਹਿਬ ਜੀਓ ਸਾਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੋਰਤ ਹੋਏ ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਪੈ ਵਿੱਚ ਖੁੰਭ ਚੜਾਈਐ ਸ਼ਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਰਹਿਮਤਾਂ ਦੇ ਸਾਗਰ ਕਿਰਪਾ ਨਿਧਾਨ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਅੰਦਰ ਆਪ ਦੀ ਭਾਵਨਾ ਸ਼ਰਧਾ ਪ੍ਰੇਮ ਨਾਲ ਪਹੁੰਚੇ ਹੋ ਔਰ ਹਜ਼ੂਰ ਦੇ ਲੜੀਵਾਰ ਸ਼ਬਦ ਆਪ ਜੀ ਨੇ ਸਰਵਣ ਕੀਤੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਇਹ ਸਲੋਕ ਜਿਹਦੇ ਵਿੱਚ ਸਤਿਗੁਰਾਂ ਨੇ ਕਿਸੇ ਧਾਰਮਿਕ ਮਨੁੱਖ ਦਾ ਇੱਕ ਸਵਾਲ ਉਹਦੇ ਜਵਾਬ ਵਿੱਚ ਇਹ ਸਲੋਕ ਉਚਾਰਨ ਕੀਤਾ। ਉਹ ਸਵਾਲ ਹੈ ਕਿ ਇਸ ਦੁਨੀਆ ਅੰਦਰ ਬਹੁਤ ਸਾਰੇ ਲੋਕ ਧਰਮ ਨੂੰ ਕਮਾ ਰਹੇ ਨੇ, ਕੁਝ ਯਤਨ ਵੀ ਕਰ ਰਹੇ ਨੇ, ਪਰ ਇਸ ਸੰਸਾਰ ਦੇ ਅੰਦਰ ਧਰਮ ਮਨੁੱਖ ਦੇ ਜੀਵਨ ਵਿੱਚ ਪੈਦਾ ਕਿਉਂ ਨਹੀਂ ਹੁੰਦਾ? ਵੇਖਣ ਵਿੱਚ ਸ਼ੁਰੂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਔਰ ਅਰਬਾਂ ਦੀ ਗਿਣਤੀ ਵਿੱਚ ਧਾਰਮਿਕ ਮਨੁੱਖ ਇਸ ਧਰਤੀ ਤੇ ਰਹੇ ਨੇ, ਪਰ ਫਿਰ ਇੱਥੇ ਧਰਮ ਜਿਹੜਾ ਹੈ ਪੈਦਾ ਕਿਉਂ ਨਹੀਂ ਹੁੰਦਾ? ਇਹਦਾ ਕੀ ਕਾਰਨ ਹੈ? ਹਜ਼ੂਰ ਨੇ ਉਹਦੇ ਦੋ ਤਿੰਨ ਕਾਰਨ ਇਸ ਸ਼ਬਦ ਵਿੱਚ ਦੱਸੇ। ਸਤਿਗੁਰਾਂ ਨੇ ਕਿਹਾ, ਉਦਾਹਰਣ ਦਿੱਤੀ ਇੱਕ ਬੀਜ ਦੀ, ਕਹਿਣ ਲੱਗੇ ਜੇ ਇੱਕ ਬੀਜ ਨੂੰ ਜੋ ਚਣਿਆਂ ਦਾ ਬੀਜ ਹੈ ਛੋਲਿਆਂ ਦਾ ਬੀਜ ਹੈ ਉਹਦੇ ਦੋ ਟੁਕੜੇ ਕਰਕੇ ਦਾਲ ਨੂੰ ਬੀਜੀਏ ਤੇ ਦਾਲ ਕਿਵੇਂ ਉੱਗੇਗੀ ਕਿਉਂਕਿ ਉਹ ਬੀਜ ਟੁੱਟ ਗਿਆ ਉਹ ਸਾਬਤ ਤਾਂ ਰਿਹਾ ਨਹੀਂ ਉਹਦੀ ਦਾਲ ਬਣ ਗਈ ਯਾਨੀ ਕਿ ਦੋ ਦਾਣੇ ਹੋ ਗਏ ਅੱਧੋ ਅੱਧ ਹੋ ਗਿਆ ਇੱਥੇ ਉਦਾਹਰਨ ਉਹਦਾ ਜਵਾਬ ਦੇ ਰਹੇ ਨੇ ਧਰਮ ਕਿਉਂ ਨਹੀਂ ਉੱਗਦਾ ਧਰਮ ਦਾ ਬੂਟਾ ਸਾਰੇ ਲੋਕ ਬੀਜਦੇ ਨੇ ਯਤਨ ਵੀ ਆਪਾਂ ਕਰ ਰਹੇ ਉੱਗਦਾ ਕਿਉਂ ਨਹੀਂ ਸਤਿਗੁਰਾਂ ਨੇ ਇਹ ਉਦਾਹਰਨ ਲਈ ਹੈ ਕਿ ਜਿਵੇਂ ਇੱਕ ਦਾਣਾ ਤਾਂ ਉੱਗਦਾ ਹੈ ਜੇ ਉਹ ਸਾਬਤ ਹੋਵੇ ਇਹਦੀ ਪਹਿਲੀ ਸ਼ਰਤ ਹੈ ਸਾਬਤ ਹੋਣਾ ਹੋਰ ਵੀ ਕਈ ਸ਼ਰਤਾਂ ਅੱਗੇ ਦੱਸਣਗੇ ਤਾਂ ਉੱਗੇਗਾ ਤਾਂ ਉਹ ਫਲੇਗਾ ਪਹਿਲਾਂ ਤੇ ਉਹ ਸਾਬਤ ਹੋਣਾ ਚਾਹੀਦਾ ਹੈ ਉਹਦੀ ਦਾਲ ਨਹੀਂ ਬਣੀ ਹੋਣੀ ਚਾਹੀਦੀ ਉਸ ਛੋਲੇ ਦੇ ਦਾਣੇ ਦੀ ਦਾਲ ਕਦੀ ਉੱਗਦੀ ਨਹੀਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਧਾਰਮਿਕ ਬੰਦੇ ਦਾ ਜਿਹੜਾ ਮਨ ਹੈ ਜਿੰਨਾ ਚਿਰ ਉਹ ਸਾਬਤ ਨਹੀਂ ਹੁੰਦਾ ਉਨਾ ਚਿਰ ਉਹਦੇ ਵਿੱਚ ਨਾਮ ਨਹੀਂ ਉੱਗੇ ਸਾਬਤ ਦਾ ਮਤਲਬ ਹੈ ਮਨ ਵਿੱਚ ਸ਼ੰਕੇ ਦਾ ਨਾਮ ਮਨ ਦੇ ਵਿੱਚ ਇਹ ਖਿਆਲ ਨਾ ਉੱਠਣਾ ਵੀ ਜਿਹੜਾ ਨਾਮ ਜਾਂ ਜਿਹੜਾ ਗੁਰੂ ਕੇ ਹੁਕਮ ਦੇ ਉੱਤੇ ਮੈਂ ਤੁਰ ਰਿਹਾ ਵਾਂ ਇਹਦੇ ਤੁਰਨ ਨਾਲ ਮੈਨੂੰ ਕੁਝ ਮਿਲੇਗਾ ਵੀ ਕਿ ਨਹੀਂ ਇੱਕ ਤਾਂ ਇਹ ਧਾਰਨਾ ਮਨ ਨੂੰ ਦੋ ਪਾੜ ਕਰ ਦਿੰਦੀ ਵੀ ਮੇਰਾ ਗੁਰੂ ਪੂਰਾ ਹੈ ਕਿ ਨਹੀਂ ਪਤਾ ਨਹੀਂ ਪਰਮਾਤਮਾ ਕਿਉਂਕਿ ਸਾਰਾ ਕੁਝ ਤਾਂ ਵਿਸ਼ਵਾਸ ਦੇ ਆਧਾਰ ਤੇ ਚੱਲਦਾ ਮੰਨਣ ਦੇ ਆਧਾਰ ਤੇ ਧਰਮ ਦੇ ਮਾਰਗ ਵਿੱਚ ਮਿਲਦੀਆਂ ਹੈ ਉਦਾਹਰਨ ਐਸੀ ਗੱਲ ਨਹੀਂ ਕਿ ਪਰਮਾਤਮਾ ਦੀ ਕੋਈ ਉਦਾਹਰਨ ਨਹੀਂ ਹੈ ਪਰ ਉਹਦੇ ਉੱਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੁੰਦਾ ਹੈ ਪਰਮਾਤਮਾ ਦੀਆਂ ਉਦਾਹਰਨਾਂ ਉਹਦੇ ਭਗਤ ਜਨ ਜਿਹੜੇ ਪਹਿਲਾਂ ਹੋ ਚੁੱਕੇ ਨੇ ਉਹਨਾਂ ਦਾ ਜੀਵਨ ਦੱਸਦਾ ਕਿ ਕੋਈ ਹੈ ਉਹਨਾਂ ਦੀ ਬੈਕ ਸਾਈਡ ਤੇ ਖੜਾ ਵਾਕਈ ਕੋਈ ਹੈ ਇਸ ਲਈ ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ ਕਹਿਣ ਲੱਗੇ ਸਿੱਧਾ ਤੈਨੂੰ ਰੱਬ ਤੇ ਵਿਸ਼ਵਾਸ ਨਹੀਂ ਆਏਗਾ ਵੀ ਉਹ ਹੈ ਜਾਂ ਤੈਨੂੰ ਮਿਲ ਸਕੇਗਾ ਤੂੰ ਇੱਕ ਕੰਮ ਕਰ ਜਾਂ ਤੇ ਉਹਨਾਂ ਦੀ ਸੰਗਤ ਕਰ ਜਿਨ੍ਹਾਂ ਨੂੰ ਉਹ ਪਹਿਲਾਂ ਮਿਲਿਆ ਜੇ ਤੂੰ ਸੰਗਤ ਨਹੀਂ ਕਰ ਸਕਦਾ ਤੇ ਉਹਨਾਂ ਦੀ ਜੀਵਨੀ ਪੜ੍ਹ ਸਕਣਾ ਇੱਕ ਬੜਾ ਵੱਡਾ ਸਹਾਰਾ ਹੈ ਜਿਹੜੇ ਲੋਕ ਜੁੜ ਗਏ ਉਹਨਾਂ ਦੀਆਂ ਜੀਵਨੀਆਂ ਸੁਣਨੀਆਂ ਔਰ ਉਹਨਾਂ ਦੀਆਂ ਜੀਵਨੀਆਂ ਪੜ੍ਹਨੀਆਂ ਇਹ ਨਾਮ ਜਪਣ ਵਿੱਚ ਬੜਾ ਸਹਾਈ ਹੁੰਦੀਆਂ ਨੇ ਵਿਸ਼ਵਾਸ ਬੱਝਦਾ ਮਨੁੱਖ ਹੋਰ ਇਰਾਦੇ ਨਾਲ ਤੁਰਦਾ ਇਸ ਲਈ ਸਭ ਤੋਂ ਸੌਖਾ ਕਿਉਂਕਿ ਕਈ ਤਰ੍ਹਾਂ ਦੀ ਸੰਗਤ ਹੈ ਉਹਦੇ ਅੰਦਰ ਕਈ ਤਰ੍ਹਾਂ ਨਾਲ ਆਪਾਂ ਸੰਗਤ ਕਰਨੇ ਆ ਪਰ ਸਭ ਤੋਂ ਵੱਡੀ ਚੀਜ਼ ਉਹਨਾਂ ਦੀ ਜੀਵਨੀ ਜੇ ਮਨੁੱਖ ਸਮਾਂ ਕੱਢ ਕੇ ਥੋੜੀ ਥੋੜੀ ਪੜ੍ਹੇ ਜਿਨ੍ਹਾਂ ਦਾ ਜੀਵਨ ਉੱਚਾ ਸੀ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਸੀ ਜਦੋਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਪੜਾਂਗੇ ਤੇ ਮਨ ਉਹਨਾਂ ਦੇ ਜੀਵਨ ਦੀ ਸੰਗਤ ਕਰੇਗਾ ਸੁਰਤ ਦੇ ਤੌਰ ਤੇ ਕਿਉਂਕਿ ਇੱਕ ਦਿਨ ਬੇਨਤੀ ਕੀਤੀ ਸੀ ਸੁਰਤ ਜਿਹੜੀ ਇਹ ਸਮੇਂ ਵਿੱਚ ਬੱਝੀ ਹੋਈ ਨਹੀਂ ਹੈ ਸਰੀਰ ਸਮੇਂ ਵਿੱਚ ਹੈ ਸੁਰਤ ਅਕਾਲ ਹੈ ਕਾਲ ਤੋਂ ਪਾਰ ਹੈ ਕਾਲ ਨੂੰ ਪਾਰ ਕਰ ਜਾਂਦੀ ਸਮੇਂ ਨੂੰ ਪਾਰ ਕਰ ਜਾਂਦੀ ਸਮੇਂ ਤੋਂ ਪਾਰ ਚਲੀ ਜਾਂਦੀ ਸੁਰਤ 500 ਸਾਲ ਪਿੱਛੇ ਵੀ ਜਾ ਸਕਦੀ ਹੈ 500 ਸਾਲ ਅੱਗੇ ਵੀ ਜਾ ਸਕਦੀ ਹੈ ਇਸੇ ਲਈ ਤਾਂ ਜਿਹੜੇ ਲੋਕ ਹੋਏ ਨੇ ਕਈਆਂ ਨੇ ਆਪਣੀਆਂ ਪੁਰਾਣੀਆਂ 10-10 ਮਾਵਾਂ ਦੇ ਨਾਂ ਤੱਕ ਦੱਸ ਸੁੱਟੇ ਵੀ ਮੈਂ ਪਿਛਲੇ ਜਨਮ ਵਿੱਚ ਇਹਨਾਂ ਪਰਿਵਾਰਾਂ ਵਿੱਚ ਰਿਹਾ ਇਹ ਮੇਰੀਆਂ ਮਾਵਾਂ ਸਨ ਉਹ ਕਿਵੇਂ ਹੋ ਗਿਆ ਕਿਉਂਕਿ ਸੁਰਤ ਬੜੀ ਪਿੱਛੇ ਚਲੀ ਗਈ ਕਈ ਜਨਮਾਂ ਵਿੱਚ ਇਸ ਤਰ੍ਹਾਂ ਸੁਰਤ ਪਿੱਛੇ ਜਾ ਸਕਦੀ ਉਹ ਕਾਲ ਤੋਂ ਕਾਲ ਵਿੱਚ ਵਧੀ ਹੋਈ ਨੇ ਵੀ ਅੱਜ ਇੱਥੇ ਰਹਿ ਗਈ ਜਿਸ ਬੰਦੇ ਕੋਲ ਸੁਰਤ ਗੁਆਚ ਜਾਏ ਉਹ ਪਿਛਲੇ ਸਮੇਂ ਨੂੰ ਭੁੱਲ ਜਾਂਦਾ ਹੈ ਉਹ ਪਸ਼ੂ ਵਿੱਚ ਸੁਰਤ ਨਹੀਂ ਹੈ ਉਹਦੇ ਕੋਲ ਮਨ ਤਾਂ ਹੈ ਆਤਮਾ ਵੀ ਹੈ ਉਹਦੇ ਵਿੱਚ ਮਨ ਵੀ ਹੈ ਪਸ਼ੂ ਵਿੱਚ ਤੇ ਬੰਦੇ ਵਿੱਚ ਇਹ ਫਰਕ ਹੈ ਵੀ ਪਸ਼ੂ ਕੋਲ ਸੁਰਤ ਕੋਈ ਨਹੀਂ ਹੈ ਨਾ ਅੱਗੇ ਦੀ ਨਾ ਪਿੱਛੇ ਦੀ ਹੈ, ਇਸ ਲਈ ਉਹ ਵਿਕਾਸ ਨਹੀਂ ਕਰ ਸਕਿਆ। ਉਹ ਉੱਥੇ ਹੀ ਹੈ ਜਿਵੇਂ ਦਾ ਪਸ਼ੂ ਅੱਜ ਤੋਂ 5000 ਸਾਲ ਪਹਿਲਾਂ ਸੀ ਉਸ ਤਰ੍ਹਾਂ ਹੀ ਹੈ, ਉਹਦੇ ਵਿਚ ਕੋਈ ਫਰਕ ਨਹੀਂ ਪਿਆ, ਕਿਉਂਕਿ ਸੁਰਤ ਨਹੀਂ, ਪਿਛਲੇ ਰਿਕਾਰਡ ਨਹੀਂ ਹਨ, ਅੱਗੋਂ ਵਿਕਾਸ ਨਹੀਂ ਕਰ ਸਕਦਾ। ਉਹ ਇਹ ਚੀਜ਼ ਗੁਰੂ ਸਾਹਿਬ ਨੇ ਕਿਹਾ ਵੀ ਵਿਲੱਖਣ ਪਾਈਏ ਤੇਰੇ ਵਿਚ, ਸੁਰਤ ਵੱਖਰੀ ਚੀਜ਼ ਪਾਈਏ, ਪਰ ਉਹ ਪਈ ਹੋਈ ਹੈ, ਤੂੰ ਉਹਦੀ ਕਦੇ ਵਰਤੋਂ ਨਹੀਂ ਕੀਤੀ, ਜਾਂ ਉਹਨੂੰ ਤੂੰ ਗਲਤ ਥਾਂ ਤੇ ਲਾਇਆ ਹੋਇਆ। ਸਿਰਫ ਇੱਕ ਉਸ ਚੀਜ਼ ਦੀ ਸੰਭਾਲ ਕਰਨ ਦੀ ਜਾਂਚ ਹੀ ਗੁਰੂ ਸਾਹਿਬ ਨੇ ਦੱਸੀ, ਸੁਰਤ ਦੀ ਸੰਭਾਲ ਕਰਨੀ। ਉਸ ਚੀਜ਼ ਨੂੰ ਕਿਸੇ ਥਾਂ ਵਾਸਤੇ ਰੱਬ ਨੇ ਬਣਾਇਆ ਸੀ ਸਪੈਸ਼ਲ, ਉਹ ਸੀ ਸ਼ਬਦ ਵਿਚ ਲਾਉਣ ਵਾਸਤੇ, ਪਰ ਹੁਣ ਉਹ ਸ਼ਬਦ ਵਿਚ ਨਹੀਂ ਲੱਗੀ, ਉਹ ਮਕਾਨ ਵਿਚ, ਉਹ ਆਪਣੇ ਸਰੀਰ ਵਿਚ, ਉਹ ਕਿਸੇ ਪਦਾਰਥਾਂ ਦੇ। ਇੱਕ ਇੱਕ ਵਿਕਾਰ ਹਰ ਇੱਕ ਬੰਦੇ ਵਿਚ ਭਾਰੂ ਹੁੰਦਾ, ਸਾਰਿਆਂ ਵਿਚ ਕੁਦਰਤੀ ਤੌਰ ਤੇ ਸਰੀਰ ਦੀ ਬਣਤਰ ਏ, ਪੰਜਾਂ ਵਿਚੋਂ ਇੱਕ ਵਿਕਾਰ ਜ਼ਿਆਦਾ ਪ੍ਰਭਾਵੀ ਰਹਿੰਦਾ ਜੀਵਨ ਵਿਚ, ਇੱਕ ਰਸ ਪ੍ਰਭਾਵੀ ਰਹਿੰਦਾ, ਖਾਣ ਦਾ ਰਸ, ਵੇਖਣ ਦਾ, ਸੁਣਨ ਦਾ, ਇਨ੍ਹਾਂ ਵਿਚੋਂ ਇੱਕ ਜ਼ਿਆਦਾ ਰਹੇਗਾ, ਥੋੜੇ ਥੋੜੇ ਦੂਸਰੇ ਰਹਿਣਗੇ। ਜਦੋਂ ਕੋਈ ਮਨੁੱਖ ਗੁਰੂ ਕੇ ਮਾਰਗ ਤੇ ਚੱਲਦਾ ਹੈ ਤੇ ਸਭ ਤੋਂ ਪਹਿਲਾਂ ਇਹ ਘਟਨਾ ਵਾਪਰਦੇ ਵੀ ਰਸ ਪੰਜਾਂ ਵਿਚ ਬਰਾਬਰ ਤਕਸੀਮ ਹੁੰਦਾ ਸਾਰਿਆਂ ਵਿਚ, ਇੱਕ ਵਿਚੋਂ ਟੁੱਟ ਕੇ ਦੂਸਰਿਆਂ ਵਿਚ ਜਾਣ ਲੱਗ ਪਿਆ, ਫਿਰ ਸਾਰਿਆਂ ਵਿਚ ਜਾ ਕੇ ਫਿਰ ਸਾਰਿਆਂ ਵਿਚੋਂ ਘਟਦਾ ਹੈ, ਔਰ ਘਟਦਾ ਘਟਦਾ ਜਿੰਨੀ ਕੁ ਉਹਦੀ ਲੋੜ ਰਹਿੰਦੀ ਏ ਓਨਾ ਉੱਥੇ ਬਚ ਜਾਂਦਾ ਜੀਵਨ ਚਲਾਉਣ ਵਾਸਤੇ, ਬਾਕੀ ਸਾਰਾ ਨਾਮ ਵਿਚ ਜੁੜ ਜਾਂਦਾ। ਔਰ ਇਸ ਰਸ ਤੋਂ ਬਿਨਾਂ, ਇਹ ਸਰੀਰ ਦੀ ਐਨਰਜੀ ਨੂੰ ਰਸ ਕਿਹਾ ਗਿਆ, ਇਹਦੇ ਤੋਂ ਬਿਨਾਂ ਨਾਮ ਵੀ ਨਹੀਂ ਜਪਿਆ ਜਾਂਦਾ। ਇਸ ਲਈ ਬੁੱਢੇ ਵਾਰੇ ਵਿਚ ਜਿਹੜੇ ਬਜੁਰਗ ਨੇ ਉਨ੍ਹਾਂ ਨੂੰ ਪਤਾ ਹੈ, ਉਹ ਕਈ ਵਾਰੀ ਲੋਕ ਕਹਿ ਦਿੰਦੇ ਨੇ ਵੀ ਹੁਣ ਤੁਸੀਂ ਹੁਣ ਵਾਲਾ ਫੇਰ ਲਿਆ ਕਰੋ, ਖਾਲੀ ਤੁਹਾਨੂੰ ਕੋਈ ਕੰਮ ਨਹੀਂ ਹੈ, ਤੁਸੀਂ ਕਰੋ ਇਹ ਕੰਮ, ਉਹ ਚਾਹੁੰਦੇ ਵੀ ਨੇ, ਪਰ ਜਦੋਂ ਅੰਦਰ ਵੇਖਦੇ ਨੇ, ਬੈਠਦੇ ਨੇ, ਖਾਲੀ ਜਾ ਚੱਲਦਾ ਹੈ ਜਿਵੇਂ ਪਟਾ ਸਲਿਪ ਕਰ ਰਿਹਾ, ਉੱਥੇ ਕੁਝ ਨਹੀਂ ਬਣਦਾ, ਰਸ ਨਹੀਂ ਆਉਂਦਾ। ਉਹ ਰਸ ਕਿਉਂ ਨਹੀਂ ਆ ਰਿਹਾ? ਕਿਉਂਕਿ ਸਰੀਰ ਦੇ ਰਸ ਕਮਜ਼ੋਰ ਪੈ ਗਏ, ਔਰ ਸਰੀਰ ਦੇ ਰਸ ਕਮਜ਼ੋਰ ਹੋ ਜਾਣ ਤੇ ਨਾਮ ਦਾ ਰਸ ਵੀ ਨਹੀਂ ਆਉਂਦਾ, ਉਹਦੇ ਵਾਸਤੇ ਸਰੀਰ ਦੇ ਵੀ ਰਸ ਚਾਹੀਦੇ। ਇਸ ਲਈ ਸਤਿਗੁਰਾਂ ਨੇ ਕਿਹਾ ਜੀਵਨ ਨੂੰ ਸੁਰੱਖਿਅਤ ਕਰ, ਇਹ ਬੜਾ ਲੰਬਾ ਹੈ, ਫਿਰ ਸੁੱਕ ਜਾਏਗਾ। ਕਬੀਰ ਜੀ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। ਸ਼ੁਰੂਆਤ ਤੋਂ ਉਹਨਾਂ ਦੱਸ ਦਿੱਤਾ, ਜੇ ਤੂੰ ਅੱਗੇ ਜਾ ਕੇ ਵੀ ਇੱਕ ਅਰਥਾਂ ਵਿਚ ਮੈਂ ਸਿੱਧਾ ਕਹਿ ਦੇਣਾ ਵੀ ਜਵਾਨ ਰਹਿਣਾ ਹੈ, ਜਦੋਂ ਰਸ ਨਹੀਂ ਅੰਦਰ ਰਹਿੰਦਾ, ਉਦੋਂ ਸਮਾਂ ਤੇ ਰਹਿੰਦਾ ਹੈ, ਪਰ ਅੰਦਰ ਦਾ ਸਿਸਟਮ ਕਮਜ਼ੋਰ ਪੈ ਜਾਂਦਾ, ਉਹ ਨਾਮ ਵੀ ਨਹੀਂ ਜਪ ਸਕਦਾ, ਇਸ ਲਈ ਉਹ ਕ੍ਰੋਧਿਤ ਹੁੰਦਾ। ਬੁਢੇਪੇ ਦੇ ਵਿਚ ਕੇਵਲ ਉਹ ਹੀ ਮਨੁੱਖ ਕ੍ਰੋਧਿਤ ਨਹੀਂ ਹੁੰਦਾ ਜਿਹਨੇ ਜਵਾਨੀ ਵਿਚ ਧਰਮ ਕਮਾਇਆ ਹੁੰਦਾ, ਕਿਉਂਕਿ ਉਹ ਸਾਰੀ ਚੀਜ਼ ਉਹਦੇ ਅੰਦਰ, ਉਹ ਜਿਹੜੇ ਤੱਤ ਕਾਇਮ ਰਹਿੰਦੇ ਨੇ, ਬਣੇ ਰਹਿੰਦੇ, ਜਿਸ ਕਰਕੇ ਉਹ ਫਿਰ ਬੁਢੇਪੇ ਦੇ ਵਿਚ ਵੀ ਪੂਰੀ ਤਰ੍ਹਾਂ ਨਾਮ ਜਪ ਸਕਦਾ। ਇਸ ਲਈ ਸ਼ੁਰੂਆਤ ਤੋਂ ਦੱਸਿਆ, ਕਹਿਣ ਲੱਗੇ ਜੇ ਤੂੰ ਸਾਰੀ ਉਮਰ ਨੂੰ ਸਹੀ ਢੰਗ ਨਾਲ, ਉਹਦੇ ਕੁਝ ਵਿਰਲੇ ਜ਼ਰੂਰ ਹੈਣ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ, ਕਾਲੀ ਜਿਨ੍ਹਾਂ ਨਾ ਰਾਵੇ ਹੋ, ਧੌਲੀ ਰਾਵੇ ਕੋਏ, ਕੋਈ ਕੋਈ ਹੈਣ, ਹੁਣ ਲੱਖ ਵਿੱਚੋਂ ਇੱਕ ਆਦਮੀ, ਉਹ ਇਤਿਹਾਸ ਵਿਚ, ਉਹ ਆਮ ਖਲਕਤ ਵਿਚ ਨਹੀਂ ਆਏਗਾ। ਜੇ ਗੁਰੂ ਅਮਰਦਾਸ ਜੀ ਆ ਜਾਂਦੇ ਨਾ 60 ਸਾਲ ਦੀ ਉਮਰ ਵਿਚ, ਉਹਦੇ ਵਿਚ ਅਸੀਂ ਨਹੀਂ ਆ ਸਕਦੇ, ਗੁਰੂ ਅਮਰਦਾਸ ਕੱਲੇ ਨੇ। ਇਸ ਤਰ੍ਹਾਂ ਦੇ ਲੋਕਾਂ ਨੂੰ ਗਿਣਿਆ ਨਹੀਂ ਜਾ ਸਕਦਾ। ਇਹ ਜਿਹੜੀ ਵਿਚਾਰ ਚੱਲਦੀ ਏ, ਇਹ ਆਵਾਮ ਦੀ ਹੈ, ਆਵਾਮ ਦੇ ਅਰਥ ਨੇ ਸਾਰੇ, ਜ਼ਿਆਦਾ ਗਿਣਤੀ ਵਿਚ ਲੋਕ ਜਿਹੜੇ, ਉਹ ਕੁਝ ਲੋਕ ਨੇ ਜਿਨ੍ਹਾਂ ਨੂੰ ਕਈ ਵਾਰੀ ਸੰਗਤ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ, ਇਕੱਲੇ ਸਿੱਧੇ ਚਲੇ ਗਏ, ਵੱਖਰੇ ਨੇ, ਉਹ ਵਿਆਖਿਆ ਵਿਚ ਨਹੀਂ ਆਉਂਦੇ। ਇਸ ਲਈ ਉਹ ਕੋਈ ਹੈ ਵਿਰਲਾ, ਫਰੀਦਾ ਕਾਲੀ ਜਿਨ੍ਹੇ ਨਾ ਰਾਵੇ, ਉਹ ਧੌਲੀ ਰਾਵੇ ਕੋਏ, ਕਰ ਸਾਈਂ ਸਿਉ ਪਿਰਹੜੀ, ਪਿਰਹੜੀ ਦਾ ਅਰਥ ਪ੍ਰੀਤ, ਹੁਣ ਪ੍ਰੀਤ ਕਰ ਜਦੋਂ ਤੇਰੇ ਸਰੀਰ ਦੇ ਵਿਚ ਪੂਰੀ ਜ਼ਬਰਦਸਤ ਤਾਕਤ, ਹੁਣ ਪ੍ਰੀਤ ਕਰਨੀ ਔਖੀ, ਕਿਉਂਕਿ ਹੁਣ ਪ੍ਰੀਤ ਬਾਹਰ ਮੁਕੀ ਹੈ, ਜਿਹੜਾ ਇਹਦੇ ਵਿਚ ਅੰਦਰ ਕਰ ਗਿਆ ਉਹਨੂੰ ਪੈਗੰਬਰ ਕਹਿੰਦੇ ਨੇ, ਉਹਨੂੰ ਅਵਤਾਰ ਕਹਿੰਦੇ ਨੇ, ਹੋਰ ਕੋਈ ਅਵਤਾਰ ਨਹੀਂ ਹੁੰਦੇ ਇਸ ਦੁਨੀਆਂ ਵਿਚ। ਪੈਗੰਬਰ ਦਾ ਅਰਥ ਹੈ, ਭਗਤ ਦਾ ਅਰਥ ਹੈ, ਤਾਣ ਹੁੰਦੇ ਹੋਏ ਨਿਤਾਣਾ, ਸਰੀਰ ਦੇ ਵਿਚ ਸੰਭਾਵਨਾ ਹੈ ਸੰਸਾਰ ਦੇ ਰਸ ਲੈਣ ਦੀ, ਪਰ ਉਹ ਇਹਨੂੰ ਤਿਆਗ ਕੇ ਦੂਜੇ ਰਸ ਨੂੰ ਲੱਭ ਰਿਹਾ। ਉਹਨੂੰ ਕਹਿੰਦੇ ਨੇ ਪੈਗੰਬਰ ਹੈ, ਦੇਵਤਾ ਹੈ, ਉਹਨੂੰ ਦੇਵਤਾ ਕਿਹਾ ਜਾਂਦਾ। ਦੂਸਰੇ ਅਰਥ ਦੇ ਵਿੱਚ ਜਦੋਂ ਸਰੀਰ ਦੀ ਤਾਕਤ ਗੁਆਚ ਗਈ ਉਹ ਵੀ ਚੰਗਾ ਹੈ। ਇਹਦੇ ਅਰਥ ਇਹ ਨਾ ਕੱਢਣਾ ਵੀ ਜੇ ਬੁਢੇਪੇ ਵਿੱਚ ਕਿਸੇ ਨੂੰ ਨਾਮ ਜਪਿਆ ਨਹੀਂ ਜਾਂਦਾ ਤੇ ਉਹ ਨਾਂ ਜਪੇ ਨਹੀਂ। ਇਹ ਜਿਹੜੇ ਜਵਾਨੀ ਵਿੱਚ ਤੁਰੇ ਨੇ ਨਾ ਕਿਤੇ ਬੁਢੇਪੇ ਵਿੱਚ ਐਡਮਿਸ਼ਨ ਕਰਾਈ ਹੋਈ ਹੈ, ਵੇਟਿੰਗ ਤੇ ਸਨ। ਜਿਹੜੇ ਲੋਕ ਬਚਪਨ ਤੋਂ ਹੀ ਤੁਰਦੇ ਨੇ ਨਾ, ਬਚਪਨ ਤੋਂ ਧਾਰਮਿਕ ਹੋ ਜਾਂਦੇ ਨੇ, ਜਵਾਨੀ ਤੋਂ ਧਾਰਮਿਕ ਹੋ ਜਾਂਦੇ ਨੇ। ਉਹਦਾ ਕਾਰਨ ਕੀ ਹੈ ਕਿ ਪਿੱਛੇ ਕਿਤੇ ਬੁਢੇਪੇ ਵਿੱਚ ਉਹਨਾਂ ਨੇ ਪਰਮਾਤਮਾ ਦੇ ਘਰ ਵਿੱਚ ਆਪਣਾ ਦਾਖਲਾ ਕਰਵਾ ਦਿੱਤਾ, ਨਾਂ ਲਿਖਵਾ ਦਿੱਤਾ, ਠੀਕ ਹੈ, ਕਲਾਸ ਵਿੱਚ ਬੈਠਣ ਦਾ ਵਕਤ ਨਹੀਂ ਮਿਲਿਆ। ਜਿਵੇਂ ਕੋਈ ਕਿਸੇ ਸਕੂਲ ਦੀ ਛੁੱਟੀ ਹੋਣ ਦੇ ਨੇੜੇ ਆਪਣਾ ਐਡਮਿਸ਼ਨ ਕਰਾ ਜਾਏ, ਸਕੂਲ ਤਾਂ ਬੰਦ ਹੋ ਗਿਆ, ਕਿਤੇ ਬੁਢੇਪੇ ਵਿੱਚ ਕਰਾ ਦਿੱਤਾ ਐਡਮਿਸ਼ਨ ਪਰਮਾਤਮਾ ਦੇ ਕੋਲ, ਗੁਰੂ ਕੋਲ, ਤੇ ਮੌਤ ਆ ਗਈ, ਨੇੜੇ ਆ ਗਏ। ਹੁਣ ਅਗਲਾ ਫਿਰ ਦਿਨ ਚੜੇਗਾ, ਅਗਲਾ ਜੀਵਨ ਫਿਰ ਮਿਲੇਗਾ, ਉਥੋਂ ਫਿਰ ਉਹ ਸ਼ੁਰੂ ਤੋਂ ਤੁਰੇਗਾ, ਆਰੰਭ ਤੋਂ ਤੁਰ ਪਏਗਾ। ਇਸ ਲਈ ਜਦੋਂ ਵੀ ਕੋ ਆਏ ਉਦੋਂ ਹੀ ਲਾਭ। ਪਰ ਸਤਿਗੁਰੂ ਕਹਿੰਦੇ ਪਿਰੜੀ ਕਰ ਜਵਾਨੀ ਵਿੱਚ ਤੇ ਫਿਰ ਉਹਦੇ ਰੰਗ ਦੇਖ ਉਹ ਕਿਵੇਂ ਦਾ ਹੈ। ਅਸਲ ਵਿੱਚ ਜਵਾਨੀ ਦਾ ਪਤਾ ਹੀ ਤੈਨੂੰ ਫਿਰ ਲੱਗੇਗਾ ਜਵਾਨੀ ਹੈ ਕੀ ਚੀਜ਼ ਹੈ। ਫਿਰ ਤੈਨੂੰ ਸਮਝ ਆਏਗੀ ਵੀ ਸੰਸਾਰ, ਸਰੀਰ ਤੇ ਜੀਵਨ ਇਹ ਕਿੰਨੇ ਕੁ ਬਰਕਤਾਂ ਦੇ ਨਾਲ ਪਰਮਾਤਮਾ ਨੇ ਭਰ ਕੇ ਭੇਜਿਆ ਹੈ ਤੇ ਆ ਸਾਰੀ ਖਲਕਤ ਇਹਨੂੰ ਕਿਵੇਂ ਖਿਲਾਰ ਕੇ ਚਲੀ ਜਾਂਦੀ ਹੈ, ਵਿਕਾਰ ਵਿੱਚ ਰੋੜ ਕੇ ਚਲੀ ਜਾਂਦੀ ਹੈ। ਪਰ ਉਹ ਸਮਝ ਆਏ ਬਹੁਤ ਥੋੜੇ ਲੋਕ ਨੇ। ਇਸ ਲਈ ਕਬੀਰ ਜੀ ਕਹਿੰਦੇ ਨੇ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਾਲੀ ਜਿਨ੍ਹਾਂ ਨਾਲ ਰਾਵਿਆ, ਕਾਲੀ ਦਾ ਅਰਥ ਹੈ ਕਾਲੇ ਕੇਸ ਯਾਨੀ ਕਿ ਜਵਾਨੀ, ਧੌਲੀ ਰਾਵੇ ਕੋਏ, ਕੋਈ ਵਿਰਲਾ ਹੀ ਇੱਕ ਅੱਧਾ ਹੁੰਦਾ ਜਿਹੜਾ ਬਜ਼ੁਰਗੀ ਦੇ ਅੰਦਰ ਪਰਮਾਤਮਾ ਨਾਲ ਪ੍ਰੇਮ ਕਰਦਾ ਹੈ। ਕਰ ਸਾਈਂ ਸੋ ਪਿਰਹੜੀ, ਇਸ ਲਈ ਤੂੰ ਹੁਣੇ ਪਿਰਹੜੀ ਕਰ, ਪ੍ਰੇਮ ਕਰ ਉਹਦੇ ਨਾਲ। ਰੰਗ ਨਵੇਲਾ ਹੋਏ ਤੇ ਤੇਰਾ ਰੰਗ ਨਵੇਲਾ ਦਾ ਅਰਥ ਨਵਾਂ ਹੀ ਰਹੇਗਾ, ਪੁਰਾਣਾ ਹੋਏ ਗਏ ਨੇ। ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨਾ ਕੀਓ, ਤੀਸ ਬਰਸ ਕਛ ਦੇਵ ਨਾ ਪੂਜਾ। ਇਹ ਸਾਰੇ 62 ਸਾਲ ਹੋ ਗਏ, 12 ਤੇ 20, 32, 32 ਤੇ 30, 62 ਸਾਲ, 60 ਤੇ 2, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ, ਬਿਰਧ ਪਇਓ, ਬਜ਼ੁਰਗੀ ਆ ਗਈ। ਔਰ ਫਿਰ ਕਿਹੜਾ ਪਛਤਾਵਾ ਹੋਇਆ, ਕੀ ਦਿਸਿਆ, ਫਿਰ ਕਾਹਦਾ ਪਛਤਾਵਾ ਕੀਤਾ? ਕਹਿਣ ਲੱਗੇ ਪਿੱਛੇ ਝਾਤੀ ਮਾਰੀ ਤੇ ਸਾਰੀ ਉਮਰ ਵਿੱਚੋਂ ਕੀ ਆਵਾਜ਼ ਆਉਂਦੀ। ਇਹ ਸਾਰੀਆਂ ਆਵਾਜ਼ਾਂ ਮਨੁੱਖ ਸੁਣ ਸਕਦਾ, ਇਸ ਲਈ ਬਜ਼ੁਰਗ ਕਈ ਵਾਰੀ ਇਕੱਲੇ ਗੱਲਾਂ ਕਰਦੇ ਨੇ, ਪੁਰਾਣੀ ਆਵਾਜ਼ ਕਿਸੇ ਨਾਲ ਬੋਲ ਰਹੇ ਹੁੰਦੇ ਨੇ ਅੰਦਰੋਂ। ਫਿਰ ਪਛਤਾਨਾ, ਬਿਰਧ ਪਇਓ, ਪਛਤਾਵਾ ਰਿਹਾ, ਬਿਰਧ ਹੋ ਗਏ, ਔਰ ਫਿਰ ਪਿੱਛੇ ਧਿਆਨ ਗਿਆ ਉਹਦੇ ਵਿੱਚੋਂ ਕਿਹੜੀਆਂ ਆਵਾਜ਼ਾਂ ਆ ਰਹੀਆਂ ਨੇ ਪਿੱਛੋਂ। ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ ਮੇਰੀ ਮੇਰੀ ਕਰਤੇ ਜਨਮ ਗਇਓ, ਉਹਦੇ ਵਿੱਚੋਂ ਮੇਰੀ ਮੇਰੀ ਦੀ ਆਵਾਜ਼ ਆ ਰਹੀ, ਮੇਰੀ ਮੇਰੀ ਦੀ ਆਵਾਜ਼ ਆ ਰਹੀ, ਔਰ ਮੇਰੀ ਮੇਰੀ ਕਰਦੇ ਰਹੇ ਤੇ ਹੁਣ ਪਰਿਵਾਰ ਵਾਲੇ ਵੀ ਕਹਿੰਦੇ ਨੇ ਵੀ ਹੁਣ ਤੁਸੀਂ ਪਾਸੇ ਹੋ ਜਾਓ, ਛੱਡ ਦਿਓ, ਤੁਹਾਡਾ ਹੁਣ ਸਮਾਂ ਨਹੀਂ ਰਿਹਾ। ਮੌਤ ਤਾਂ ਛਡਾਉਂਦੀ ਹੈ ਤੇ ਸੰਸਾਰ ਵੀ ਛਡਾ ਦਿੰਦਾ, ਸੰਸਾਰ ਮੌਤ ਤਾਂ ਬਾਅਦ ਦੀ ਗੱਲ ਹੈ, ਮੌਤ ਤਾਂ ਬੜੀ ਲੇਟ ਆਏਗੀ, ਉਹ ਤਾਂ ਕੋਈ ਲੈ ਗਿਆ ਉਹਦੇ ਵਿੱਚ ਕੋਈ ਸ਼ੱਕ ਨਹੀਂ, ਉਹਤੇ ਬਿਲਕੁਲ ਅੰਤਿਮ ਤਾਰੀਖ ਹੈ ਫੈਸਲੇ ਦੀ, ਉਹਦੇ ਉੱਤੇ ਕੋਈ ਕਿਸੇ ਮਨੁੱਖ ਦਾ ਚੱਲ ਨਹੀਂ ਸਕਦਾ। ਪਰ ਮੌਤ ਤੋਂ ਪਹਿਲਾਂ ਹੀ ਮੌਤ ਆਉਂਦੀ ਜੇ ਮਨੁੱਖ ਸਮਝੇ, ਜਦੋਂ ਉਹਦਾ ਪਰਿਵਾਰ ਜਿਹਦੇ ਵਾਸਤੇ ਉਹ ਸਾਰੀ ਉਮਰ ਤੁਰਿਆ ਉਹਨੂੰ ਕਹਿ ਦਿੰਦਾ ਵੀ ਹੁਣ ਤੁਹਾਡਾ ਵਕਤ ਵੀ ਆ ਗਿਆ, ਤੁਸੀਂ ਸਾਈਡ ਤੇ ਹੋ ਜਾਓ, ਅਸੀਂ ਆਪਣੇ ਢੰਗ ਨਾਲ ਜਿਉਣਾ, ਹੁਣ ਤੁਹਾਡਾ ਇੱਥੇ ਕੁਝ ਨਹੀਂ ਰਿਹਾ, ਤੁਸੀਂ ਅੱਗੇ ਚਲੇ ਜਾਓ, ਤੁਸੀਂ ਸੁੱਕੇ ਹੋਏ ਪੱਤਿਆਂ ਵਾਂਗੂ ਹੁਣ ਝੜਨਾ ਪਏਗਾ, ਪਤਝੜ ਆ ਗਈ, ਹੁਣ ਨਵੇਂ ਪੱਤੇ ਪੈਦਾ ਹੋ ਗਏ। ਇਸ ਲਈ ਉਸ ਪਿਛੋਕੜ ਦੇ ਵਿੱਚੋਂ ਪਛਤਾਵਾ ਕਾਹਦਾ, ਕਹਿਣ ਲੱਗੇ ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ, ਸਾਇਰ ਕਹਿੰਦੇ ਨੇ ਸਮੁੰਦਰ ਨੂੰ, ਸੋਖ ਦਾ ਅਰਥ ਸੁੱਕ ਗਿਆ ਹੈ, ਜ਼ਿੰਦਗੀ ਦਾ ਜਿਹੜਾ ਸਮੁੰਦਰ ਸੀ ਅੰਦਰ ਝਾਤੀ ਮਾਰ ਕੇ ਵੇਖੀ ਤੇ ਉਹ ਤੇ ਸੁੱਕ ਗਿਆ, ਕਿਉਂਕਿ ਵਰਤਿਆ ਬਹੁਤ ਜ਼ਿਆਦਾ ਸੰਸਾਰ ਨੇ, ਵਰਤਿਆ ਸੀ ਸੰਸਾਰ ਲਈ, ਗਵਾ ਦਿੱਤਾ। ਇਥੇ ਖਿਆਲ ਰੱਖਣਾ ਵੀ ਗੁਰੂ ਸਾਹਿਬ ਇੱਕ ਹਿੱਸੇ ਨੂੰ, ਜੀਵਨ ਨੂੰ ਦੋ ਸਾਈਡ ਅੱਧ ਵਿੱਚੋਂ ਵੰਡਣਾ ਚਾਹੁੰਦੇ ਨੇ, ਅੱਧਾ ਜੀਵਨ ਤੂੰ ਸੰਸਾਰ ਵਾਸਤੇ ਲਾ ਤੇ ਇਥੋਂ ਆਸ ਨਾ ਕਰੇ ਵੀ ਕੱਲ ਨੂੰ ਤੇਰੇ ਗਲ ਵਿੱਚ ਕਿਸੇ ਹਾਰ ਪਾਉਣਾ, ਮੈਂ ਲੋਕ ਤੈਨੂੰ ਕਹਿਣਗੇ ਤੂੰ ਬਹੁਤ ਧਨ ਕਮਾਇਆ। ਇਹ ਕੀ ਹੋ ਗਿਆ ਕਿ ਬੰਦਾ ਮਰ ਗਿਆ ਪਿੱਛੋਂ ਫੋਟੋ ਰੱਖ ਦੇਣਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਬਾਅਦ ਵਿਚ ਦੁਕਾਨ ਵਿਚ ਇਕ ਫੋਟੋ ਜੀ ਲਾ ਦੇਣਗੇ ਉੱਤੇ ਫੁੱਲ, ਇਕ ਦਿਨ ਖਰੀਦ ਕੇ ਲਾਉਣਗੇ ਉਹ ਵੀ ਦੂਸਰੇ ਦਿਨ ਸੁੱਕ ਜਾਣਗੇ। ਉਹ ਸੁੱਕੇ ਵੇਖੋਗੇ ਤੁਸੀਂ ਮਾਲਾ, ਹਰ ਰੋਜ਼ ਸੁੱਕੀ ਹੋਈ ਮਾਲਾ ਉਹਨਾਂ ਦੇ ਗਲ ਵਿਚ ਪਈ। ਮੈਂ ਕਈ ਵੱਡੇ ਵੱਡੇ ਲੋਕਾਂ ਦੀਆਂ ਸ਼ੋਰੂਮ ਦੇ ਵਿਚ ਗਿਆ, ਬੁਲਾਇਆ ਉਹਨਾਂ ਨੇ, ਔਰ ਉੱਥੇ ਉਹ ਮਾਲਾ ਸੁੱਕੀਆਂ ਪਈਆਂ ਸਨ ਉਹਨਾਂ ਦੇ ਗਲ ਵਿਚ, ਜਿਹੜੀਆਂ ਕੋਈ ਖ਼ਬਰ ਦੇ ਰਹੀਆਂ ਸਨ, ਸੁੱਕੀਆਂ ਹੋਈਆਂ ਮਾਲਾ। ਔਰ ਉਹ ਕਹਿੰਦੇ ਸਨ ਇਹਨਾਂ ਨੇ ਅਰਬਾਂ ਰੁਪਏ ਕਮਾਏ ਨੇ ਸਾਡੇ ਵਾਸਤੇ, ਦਿਨ ਰਾਤ ਜੁਟੇ ਰਹੇ ਨੇ। ਇਹ ਕਈ ਵਾਰੀ ਰਾਤ ਵੀ ਨਹੀਂ ਸੌਂਦੇ ਰਹੇ, ਆਰਾਮ ਨਹੀਂ ਕਰਦੇ ਰਹੇ। ਤੇ ਮੈਂ ਮਨ ਵਿਚ ਸੋਚਿਆ ਵੀ ਅਰਬਾਂ ਰੁਪਏ ਕਮਾਏ ਨੇ ਤੇ 5 ਰੁਪਏ ਦੀ ਮਾਲਾ ਵੀ ਕੋਈ ਨਹੀਂ ਇਹਦੇ ਗਲ ਵਿਚ, ਉਹ ਵੀ ਸੁੱਕੀ ਪਈ ਹੈ। ਇਸ ਲਈ ਇਹਦੇ ਤੋਂ ਉਮੀਦ ਕਰਕੇ ਕੰਮ ਕਰਨ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਨੇ, ਡਿਊਟੀ ਦੀ ਗੱਲ ਕੀਤੀ ਹੈ। ਪਰਿਵਾਰ ਦੇ ਸਬੰਧ ਵਿਚ, ਸੰਸਾਰ ਦੇ ਸਬੰਧ ਵਿਚ ਇਹ ਉਮੀਦ ਰੱਖ ਕੇ ਤੂੰ ਗੱਲ ਕੰਮ ਨਾ ਕਰ ਵੀ ਤੇਰੇ ਗਲੇ ਵਿਚ ਕਿਸੇ ਨੇ ਹਾਰ ਪਾਉਣਾ ਵੀ ਤੂੰ ਬਹੁਤ ਚੰਗਾ ਕੀਤਾ। ਹਾਂ, ਜਿਨ੍ਹਾਂ ਨੂੰ ਸਤਿਕਾਰ ਕਿਤੇ ਵੀ ਮਿਲਿਆ, ਭਾਵੇਂ ਉਹ ਪਰਿਵਾਰ ਵਿਚ ਨੇ ਭਾਵੇਂ ਉਹ ਪਰਿਵਾਰ ਤੋਂ ਬਿਨਾਂ ਨੇ, ਉਹ ਮਨੁੱਖ ਦੇ ਆਪਣੇ ਕਰਮ ਸਤਿਕਾਰ ਕਰਾਉਂਦੇ ਨੇ, ਹੋਰ ਕੁਝ ਨਹੀਂ ਕਰਾਉਂਦਾ, ਉਹਦੇ ਪਿਛਲੇ ਭਾਗ ਝੁਕਾ ਦਿੰਦੇ ਨੇ ਲੋਕਾਂ ਨੂੰ ਉਹਦੇ ਅੱਗੇ। ਇਸ ਲਈ ਕਈਆਂ ਦੇ 5-5 ਪੁੱਤਰ 10-10 ਪਰਿਵਾਰ ਅੱਗੋਂ ਵਿਚਾਰੇ ਕੱਲੇ ਬੈਠੇ ਨੇ, ਰੁਲ ਰਹੇ ਨੇ, ਬਹੁਤ ਦੁਖੀ ਨੇ, ਬਹੁਤ ਉਹ ਪਛੜੇ ਹੋਏ ਯਾਨੀ ਕਿ ਦੁਖੀ ਨੇ। ਕਈ ਇਸ ਤਰ੍ਹਾਂ ਦੇ ਵੀ ਮੈਂ ਗੁਰਮੁਖਾਂ ਨੂੰ ਵੇਖਿਆ ਜਿਨ੍ਹਾਂ ਦਾ ਪਰਿਵਾਰ ਹੀ ਕੋਈ ਨਹੀਂ ਸੀ, ਜਦੋਂ ਉਨ੍ਹਾਂ ਦਾ ਅੰਤਿਮ ਸਮਾਂ ਆ ਗਿਆ, ਮੰਜੀ ਤੇ ਰਹਿ 6 ਮਹੀਨੇ, 10-10 ਆਦਮੀ ਉਨ੍ਹਾਂ ਦੀ ਸੇਵਾ ਤੇ ਖੜੇ ਰਹਿੰਦੇ ਸਨ, 10-10 ਆਦਮੀ। ਇਕ ਦਿਨ ਉਨ੍ਹਾਂ ਨੂੰ ਪੁੱਛ ਲਿਆ ਕੀ, ਕਹਿਣ ਲੱਗੇ ਭਾਗ ਨੇ, ਹੋਰ ਕੁਝ ਵੀ ਨਹੀਂ, ਕਿਉਂਕਿ ਆਹ ਜਿਹੜੇ ਆਏ ਨੇ ਇਨ੍ਹਾਂ ਦੇ ਲੰਬੇ ਚੌੜੇ ਪਰਿਵਾਰ ਨੇ, ਇਨ੍ਹਾਂ ਦੀ ਸੇਵਾ ਕੋਈ ਕਰਦਾ ਨਹੀਂ, ਤੁਹਾਡੀ ਕਿਵੇਂ ਸੇਵਾ। ਕਹਿਣ ਲੱਗੇ ਬਸ ਇਹ ਜੀਵਨ ਦਾ ਮੈਥ ਹੈ, ਇਹ ਸੰਸਾਰ ਦਾ ਮੈਥ ਨਹੀਂ, ਇਹ ਸੰਸਾਰ ਦੇ ਵਿਚ ਮਨੁੱਖ ਨੂੰ ਮਿਲਦਾ ਉਹ ਹੈ ਜੋ ਕੁਝ ਉਹਨੇ ਕੀਤਾ ਹੋਇਆ, ਪਿੱਛੇ ਕਿਸੇ ਦਾ ਸਤਿਕਾਰ ਕੀਤਾ। ਇਸ ਲਈ ਜੇ ਸਤਿਕਾਰ ਜਾਂ ਸੇਵਾ ਚਾਹੀਦੀ ਨਾ ਅੱਗੋਂ ਪਰਿਵਾਰਕ ਤੌਰ ਤੇ ਪਰਿਵਾਰ ਦੀ ਸੇਵਾ ਕਰਨੀ ਚਾਹੀਦੀ, ਬਜ਼ੁਰਗਾਂ ਦੀ, ਵੱਡਿਆਂ ਦੀ, ਉਹ ਵਾਪਸ ਮਿਲੇਗੀ, ਉਹ ਹੀ ਵਾਪਸ ਆਏਗੀ। ਤੇ ਜੇ ਮਨੁੱਖ ਨੇ ਕੀਤਾ ਨਹੀਂ, ਵਾਪਸ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਸ ਉਮਰ ਦੇ ਵਿਚ ਸਾਇਰ ਸੋਖ ਭੁਜੰਗ ਬਲਿਓ, ਸਾਇਰ ਦਾ ਅਰਥ ਹੈ ਸਮੁੰਦਰ, ਸ਼ਕਤੀ ਦਾ ਸਾਗਰ ਜਿਹੜਾ ਸੁੱਕ ਗਿਆ। ਭੁਜੰਗ, ਭੁਜੰਗ ਕਹਿੰਦੇ ਨੇ ਭੁਜਾਵਾਂ ਨੂੰ, ਬਾਹਵਾਂ ਨੂੰ। ਬਲਿਓ, ਬਲਿਓ ਦਾ ਅਰਥ ਹੈ ਬਲ, ਸਰੀਰ ਦਾ, ਬਾਹਵਾਂ ਦਾ ਬਲ ਇਸ ਤਰ੍ਹਾਂ ਸੁੱਕ ਗਿਆ ਜਿਵੇਂ ਸਮੁੰਦਰ ਦਾ ਪਾਣੀ ਸੁੱਕ ਜਾਂਦਾ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ। ਅੱਜ ਦੇ ਵਿਸ਼ੇ ਵਿਚ ਗੁਰੂ ਸਾਹਿਬ ਕਹਿ ਰਹੇ ਨੇ ਜੇ ਇਕ ਹੋਏ ਤਾਂ ਉਗਵੈ, ਰੁੱਤੇ ਹੋ ਰੁੱਤ ਹੋਏ। ਧਰਮ ਕਿਉਂ ਨਹੀਂ ਉਗਦਾ? ਇਕ ਤੇ ਰੁੱਤ ਠੀਕ ਨਹੀਂ, ਦੂਸਰਾ ਬੀਜ ਸਾਬਤ ਨਹੀਂ। ਪਹਿਲੀ ਗੱਲ ਤਾਂ ਬੀਜ ਸਾਬਤ ਨਹੀਂ, ਬੀਜ ਦਾ ਅਰਥ ਹੈ ਅੰਦਰ ਦੁਬਦਾ, ਔਰ ਮਨੁੱਖ ਬੀਜਣ ਵਾਸਤੇ ਤਿਆਰ ਵੀ ਨਹੀਂ ਹੈ। ਇਥੋਂ ਤੱਕ ਇਹ ਸੱਚਾਈ ਹੈ ਕਿ ਜੇ ਪਰਮਾਤਮਾ ਉਹਦੇ ਸਾਹਮਣੇ ਆ ਵੀ ਗਿਆ ਤੇ ਇਨਕਾਰ ਕਰ ਦੇਗਾ, ਪੂਰੀ ਤਰ੍ਹਾਂ ਤਿਆਰ ਹੀ ਨਹੀਂ ਹੋਇਆ। ਇਹ ਸੱਚ ਜਾਣੋ, ਸਾਰੇ ਲੋਕ ਪਰਮਾਤਮਾ ਨੂੰ ਮੰਗਦੇ ਨੇ, ਮਿਲਣਾ ਨਹੀਂ ਚਾਹੁੰਦੇ। ਜੇ ਉਹ ਮਿਲਣਾ ਆ ਗਿਆ ਤੇ ਜਵਾਬ ਦੇ ਦੇਣਗੇ। ਗੁਰੂ ਨਾਨਕ ਸਾਹਿਬ ਨੂੰ ਦਿੱਤਾ ਸੀ ਮੂਲੇ ਖੱਤਰੀ ਨੇ, ਭਾਈ ਮੂਲਾ ਜਿਹੜਾ ਹੈ ਗੁਰੂ ਦਾ ਸਿੱਖ ਸੀ ਤੇ ਗੁਰੂ ਦਰਵਾਜੇ ਤੇ ਆਇਆ ਹੋਵੇ, ਗੁਰੂ ਪਰਮਾਤਮਾ ਹੀ ਹੈ ਨਾ, ਦਰਵਾਜੇ ਤੇ ਆਇਆ ਹੋਵੇ ਤੇ ਦਰਵਾਜਾ ਬੰਦ ਕਰ ਦਿੱਤਾ ਔਰ ਜਵਾਬ ਦੇ ਦਿੱਤਾ, ਇੱਥੇ ਕੋਈ ਮੂਲਾ ਨਹੀਂ ਹੈ। ਜਵਾਬ ਦੇ ਕੇ ਪਿੱਛੇ ਵਾਪਸ ਤੋਰ ਦਿੱਤਾ। ਇਹ ਇਕੱਲੇ ਮੂਲੇ ਦੀ ਕਹਾਣੀ ਨਹੀਂ ਹੈ, ਪਰਮਾਤਮਾ ਦੇ ਆਉਣ ਦਾ ਮਤਲਬ ਇਹ ਕਿ ਜੀਵਨ ਸਾਰਾ ਤਬਦੀਲ ਹੋ ਜਾਂਦਾ, ਸਾਡੀ ਮਰਜ਼ੀ ਜਿਵੇਂ ਦਾ ਹੁਣ ਜੀਵਨ ਚੱਲ ਰਿਹਾ ਸਾਰੇ ਦਾ ਸਾਰਾ ਬਦਲ ਜਾਂਦਾ। ਇਸ ਲਈ ਪਰਮਾਤਮਾ ਨੂੰ ਲੋਕ ਆਵਾਜ਼ ਦਿੰਦੇ ਨੇ ਔਰ ਉਹ ਇਸ ਤਰ੍ਹਾਂ ਮਿਲੇਗਾ ਨਹੀਂ, ਬਹੁਤ ਲੰਬੀਆਂ ਆਵਾਜ਼ਾਂ ਨੇ। ਇੱਕ ਸੱਜਣ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ ਜੇ ਆਦਮੀ 100% ਪਰਮਾਤਮਾ ਨੂੰ ਮਿਲਣ ਵਾਸਤੇ ਹੁਣੇ ਤਿਆਰ ਹੋ ਜਾਏ ਤੇ ਇੱਕ ਪਲ ਵੀ ਨਹੀਂ ਲੱਗੇਗਾ ਮਿਲਣ ਵਾਸਤੇ। 100% ਬੰਦਾ ਤਿਆਰ ਹੁੰਦਾ ਹੀ ਕੋਈ ਨਹੀਂ, ਅੰਦਰ ਹੈ ਕਿਤੇ ਕਮੀ, ਚਾਹੁੰਦਾ ਨਹੀਂ। ਔਰ ਇਸ ਤਰ੍ਹਾਂ ਹੁੰਦਾ ਹੈ, ਇਹ ਦਾਸ ਨੇ ਵੇਖਿਆ ਇੱਕ ਵਾਰੀ, ਇੱਕ ਕੋਈ ਕਿਸੇ ਕਹਿ ਬੈਠੇ ਜਿਵੇਂ ਹਰ ਰੋਜ਼ ਕਈ ਸ਼ਰਧਾਲੂ ਪਰਮਾਤਮਾ ਨੂੰ ਮਿਲਾ ਦਿਓ, ਕੋਈ ਸਾਧੂ ਸੀ ਕੋਈ ਇਸ ਤਰ੍ਹਾਂ ਦਾ ਤੁਰਿਆ ਹੋਇਆ, ਉਹਨੂੰ ਕਹਿ ਬੈਠਾ ਤੇ ਉਹ ਵਿਅਕਤੀ ਬੜਾ ਅਜੀਬ ਸੀ, ਉਧਾਰ ਨਹੀਂ ਸੀ ਰੱਖਦਾ, ਉਹਨੇ ਕਿਹਾ ਚਲੋ ਮੈਂ ਆਉਣਾ, ਤੁਸੀਂ ਤਿਆਰ ਹੋਵੋ ਮਿਲਣ ਵਾਸਤੇ, ਹੁਣੇ ਮਿਲਾ ਦਿਆਂ, ਤੁਸੀਂ ਕਮਰੇ ਵਿਚ ਬੈਠੋ, ਜਿਸ ਪਰਮਾਤਮਾ ਨੂੰ ਤੁਸੀਂ ਮਿਲਣਾ ਉਹਦੇ ਵਾਸਤੇ ਤਿਆਰ ਹੋਵੋ। ਤੇ ਉਸ ਬੰਦੇ ਦਾ ਜਿਹੜਾ ਚਿਹਰਾ ਹੈ ਕੁਮਲਾ ਗਿਆ, ਵੀ ਪਤਾ ਨੀ ਕੀ ਹੋ ਜਾਏਗਾ, ਪਰਮਾਤਮਾ ਮਿਲ ਗਿਆ। ਉਹਨੇ ਕਿਹਾ ਕੀ ਹੋਵੇਗਾ? ਕਹਿਣ ਲੱਗੇ ਮੈਨੂੰ ਨਹੀਂ ਪਤਾ, ਮੈਂ ਮਿਲਾ ਦਿਆਂਗਾ ਤੈਨੂੰ, ਇਹ ਤੂੰ ਦੇਖ ਆਪਣੀ ਹਿੰਮਤ ਰੱਖ, ਮਿਲਣਾ ਚਾਹੁੰਦਾ ਹੈ ਕਿ ਨਹੀਂ। ਕਹਿਣ ਲੱਗਾ ਜੀ ਥੋੜਾ ਜਿਹਾ ਠਹਿਰ ਜੋ, ਵਿਸਾਖੀ ਆ ਲੈਂਦੇ ਹੋ ਅਜੇ ਨੀ ਠੀਕ। ਇਸ ਲਈ ਇਹ ਤਿਆਰ ਹੀ ਨਹੀਂ ਹੈ ਮਨੁੱਖ, ਕਿਉਂਕਿ ਉਹਦੇ ਨਾਲ ਇਹ ਸਾਰਾ ਚੇਂਜ ਆਏਗਾ, ਇਕਦਮ ਤਬਦੀਲੀ ਆ ਜਾਏਗੀ, ਬਦਲ ਜਾਏਗਾ। ਇਸ ਤਰ੍ਹਾਂ ਦੇ ਖਿਆਲ, ਇਸ ਤਰ੍ਹਾਂ ਦਾ ਮਨ, ਇਸ ਤਰ੍ਹਾਂ ਦਾ ਜੀਵਨ, ਇਸ ਤਰ੍ਹਾਂ ਦੀ ਆ ਖੋਆ ਮੋਈ ਜਿਹੜੀ ਹੈ, ਈਰਖਾ ਦੁਵੈਸ਼ ਔਰ ਪਦਾਰਥ ਦੇ ਪਿੱਛੇ ਦਿਨ ਰਾਤ ਦੌੜਨਾ, ਇਕਦਮ ਟੁੱਟ ਜਾਏਗਾ। ਕਈ ਚੀਜ਼ਾਂ ਪੈਦਾ ਹੋ ਜਾਣਗੀਆਂ ਕਬੀਰ ਸਾਹਿਬ ਵਾਂਗੂ, ਲੋਕ ਖਿਲਾਫ ਵੀ ਹੋ ਜਾਣਗੇ, ਲੋਕ ਦੁਖੀ ਵੀ ਹੋ ਜਾਣਗੇ। ਜਦੋਂ ਤੁਸੀਂ ਸੁਖੀ ਹੋਵੋਗੇ ਤੁਹਾਡੇ ਆਲੇ ਦੁਆਲੇ ਲੋਕ ਦੁਖੀ ਵੀ ਹੋਣਗੇ। ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕਾਂ ਕਾਹੇ ਦੁੱਖ ਮਾਨਿਆ। ਕਬੀਰ ਜੀ ਨੇ ਕਿਹਾ ਵੀ ਮੈਂ ਹੈਰਾਨ ਹੋ ਗਿਆ ਵੀ ਜਿੱਦਣ ਮੈਂ ਸੁਖੀ ਹੋਇਆ ਤੇ ਲੋਕ ਦੁਖੀ ਹੋਣ ਲੱਗ ਪਏ। ਇਹ ਪੰਕਤੀ ਹੈ ਉਹਨਾਂ ਦੀ ਬਾਣੀ ਵਿਚ, ਜਿੱਦਣ ਮੈਨੂੰ ਉਹ ਮਿਲਿਆ ਤੇ ਮਹਾਂ ਸੁਖ ਦੀ ਪ੍ਰਾਪਤੀ ਹੋਈ, ਵੱਡਾ ਆਨੰਦ। ਉਹ ਕਹਿੰਦੇ ਪਰ ਇੱਕ ਮੈਂ ਹੈਰਾਨ ਹੋ ਗਿਆ ਬਈ ਆ ਮੇਰੇ ਆਲੇ ਦੁਆਲੇ ਜਿਹੜੇ ਲੋਕ ਨੇ ਇਹ ਬੜੇ ਦੁਖੀ ਹੋ ਗਏ, ਬੜੀ ਨਿੰਦਿਆ ਕੀਤੀ ਉਹਨਾਂ ਨੇ। ਕਬੀਰ ਜੀ ਨੂੰ ਪੁੱਛੇ ਵੀ ਇਹ ਦੁਖੀ ਕਿਉਂ ਹੋਏ? ਕਹਿਣ ਲੱਗੇ ਉਹੀ ਕਹਾਣੀ ਹੈ, ਜਿਵੇਂ ਇੱਕ ਬੰਦੇ ਦਾ ਕਾਰੋਬਾਰ ਵੱਧਦਾ ਹੈ ਤੇ ਦੂਜਾ ਦੁਖੀ ਹੋ ਜਾਂਦਾ ਵੀ ਇਹਦੀ ਜਾਇਦਾਦ ਵੱਧ ਕਿਉਂ ਰਹੀ ਹੈ। ਸੰਸਾਰ ਦਾ ਸੰਬੰਧ ਹੈ ਨਾ, ਸੰਸਾਰ ਦਾ ਸੁਭਾਅ ਹੈ, ਸੰਸਾਰ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦਾ, ਖਿਆਲ ਰੱਖਣਾ। ਅਸੀਂ ਗਰੀਬੀ ਤੇ ਦੁੱਖ ਤੋਂ ਇਸ ਕਰਕੇ ਦੁਖੀ ਨਹੀਂ ਕਿ ਅਸੀਂ ਗਰੀਬ ਹਾਂ, ਗਰੀਬੀ ਦਾ ਦੁੱਖ ਸਾਨੂੰ, ਅਸੀਂ ਗਰੀਬ ਲੱਗਦੇ ਤਾਂ ਵਾ ਕਿ ਸਾਡੇ ਤੋਂ ਥੋੜਾ ਜਿਹਾ ਕੋਈ ਅਮੀਰ ਹੈ, ਜੇ ਉਹ ਅਮੀਰ ਨਾ ਹੋਵੇ ਫਿਰ ਅਸੀਂ ਗਰੀਬ ਨਹੀਂ ਹਾਂ। ਇਸ ਲਈ ਜੇ ਇਸ ਦੁਨੀਆਂ ਵਿਚ ਸਭ ਤੋਂ ਵੱਡੇ ਅਮੀਰ ਕੋਲ 100 ਰੁਪਇਆ ਹੋਵੇ ਤਾਂ ਫਿਰ ਸਾਰੇ ਲੋਕ ਅਮੀਰ ਹੋ ਜਾਣਗੇ, ਕਿਉਂਕਿ 100 ਸਾਰਿਆਂ ਕੋਲ ਹੀ। ਇਸ ਲਈ ਇਸ ਦੁਨੀਆਂ ਦੇ ਵਿਚ ਅਮੀਰੀ ਦਾ ਰਾਜ ਕੀ ਹੈ? ਦੂਸਰਿਆਂ ਤੋਂ ਥੋੜੇ ਜਿਹਾ ਉੱਚੇ ਹੋਣਾ, ਭਾਵੇਂ ਉਹ ਕਿੱਥੇ ਹੀ ਖੜਾ ਹੋਵੇ ਮਨੁੱਖ। ਕਬੀਰ ਸਾਹਿਬ ਨੇ ਸੰਸਾਰ ਦਾ ਸਿਧਾਂਤ ਦੱਸਿਆ ਹੈ, ਸੰਸਾਰ ਦਾ ਸੁੱਖ ਦੂਜਿਆਂ ਤੇ ਦੁੱਖ ਤੇ ਖੜਾ ਹੈ। ਜਦੋਂ ਸਾਰਾ ਸੰਸਾਰ ਸੁਖੀ ਹੁੰਦਾ ਉਦੋਂ ਮਨੁੱਖ ਆਪ ਦੁਖੀ ਹੁੰਦਾ, ਤੇ ਜੇ ਕੋਈ ਸਾਰੇ ਸੰਸਾਰ ਨੂੰ ਸੁਖੀ ਵੇਖਣਾ ਚਾਹੇ ਤੇ ਫਿਰ ਉਹ ਆਪ ਵੀ ਸੁਖੀ ਹੋ ਜਾਂਦਾ। ਇਸ ਲਈ ਉਹ ਕਹਿੰਦੇ ਨੇ ਜਬ ਹਮ ਏਕੋ ਏਕ ਕਰ ਜਾਣਿਆ, ਜਦੋਂ ਅਸੀਂ ਇੱਕ ਨੂੰ ਪਹਿਚਾਣ ਲਿਆ ਔਰ ਸੁਖ ਮਿਲਿਆ, ਪਰ ਪਤਾ ਨਹੀਂ ਤਬ ਲੋਕਾਂ ਕਾਹੇ ਦੁੱਖ ਮਾਨਿਆ, ਇਹਨਾਂ ਆਲੇ ਦੁਆਲੇ ਵਾਲਿਆਂ ਨੇ ਕਿਉਂ ਮੇਰੀ ਨਿੰਦਿਆ ਕੀਤੀ? ਕਿਉਂਕਿ ਉਹਨਾਂ ਦੀ ਬੜੀ ਨਿੰਦਿਆ ਹੋਈ ਸੀ। ਉਹਦਾ ਕਾਰਨ ਕੀ ਸੀ? ਵੀ ਸਾਰਾ ਜੀਵਨ ਉਲਟਾ ਹੋ ਜਾਂਦਾ ਹੈ, ਉਹ ਖਹਿਣ ਲੱਗ ਪੈਂਦੀਆਂ ਨੇ ਚੀਜ਼ਾਂ ਸੰਸਾਰ ਦੇ ਨਾਲ, ਧਾਰਮਿਕ ਦੁਨੀਆਂ ਦੇ ਨਾਲ, ਸਮਾਜ ਦੇ ਵਿਚ ਜਿਹੜਾ ਪਖੰਡ ਹੁੰਦਾ ਹੈ। ਐਸਾ ਵਿਅਕਤੀ ਉਹਦੀ ਵਿਆਖਿਆ ਖੋਲ ਕੇ ਸਿੱਧੀ ਕਰ ਦੇਗਾ, ਇਸ ਲਈ ਲੋਕਾਂ ਨੂੰ ਚੁੱਭਦੀ ਹੈ। ਤਬ ਲੋਕਾਂ ਕਾਹੇ ਮਨ ਦੁੱਖ ਮਾਨਿਆ, ਹਮ ਅਪਤਾ ਆਪਣੀ ਪਤ ਕੋਈ, ਹਮਰੇ ਖੋਜ ਪਰੋ ਮਤ ਕੋਈ, ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਉ ਨਾਈ। ਇਸ ਲਈ ਸਤਿਗੁਰੂ ਕਹਿ ਰਹੇ ਨੇ ਦੋਵੇਂ ਚੀਜ਼ਾਂ ਨਹੀਂ ਹਨ। ਧਰਮ ਕਿਉਂ ਨਹੀਂ ਪੈਦਾ ਹੁੰਦਾ? ਸਤਿਗੁਰੂ ਕਹਿੰਦੇ ਨਾ ਤੇ ਬੀਜ ਸਾਬਤ, ਯਾਨੀ ਕਿ ਤੂੰ ਫੈਸਲਾ ਹੀ ਨਹੀਂ ਕੀਤਾ। ਸਾਬਤ ਹੋਣ ਦਾ ਅਰਥ ਹੈ ਤੂੰ ਤਿਆਰ ਹੈ ਮਿਲਣ ਵਾਸਤੇ, ਜਿਹਨੂੰ ਤੂੰ ਪੁਕਾਰ ਰਿਹਾ ਕਿ ਉਹਨੂੰ ਮਿਲਣਾ ਚਾਹੁੰਦਾ, ਪਹਿਲਾਂ ਤਿਆਰ ਹੋ ਜਾ। ਜਿੱਦਣ ਤੂੰ 100% ਤਿਆਰ ਹੋ ਗਿਆ ਬਸ, ਉਹਦੇ ਤੋਂ ਅਗਲਾ ਕੋਈ ਕਦਮ ਹੀ ਨਹੀਂ ਹੈ, ਗੱਲ ਤਿਆਰੀ ਦੀ। ਜਿੱਦਣ ਤੂੰ 100% ਤਿਆਰ ਹੋ ਗਿਆ ਉਹਦੇ ਤੋਂ ਅਗਲਾ ਕੋਈ ਵੀ ਕਦਮ ਨਹੀਂ ਹੈ, ਉਹ ਅਖੀਰ ਹੈ, ਉਹ ਹੱਦ ਹੈ, ਉੱਥੇ ਪਰਮਾਤਮਾ ਦਾ ਮਿਲਣ ਹੈ। ਇਸ ਲਈ ਸਤਿਗੁਰੂ ਕਹਿੰਦੇ ਬੀਜ ਸਾਬਤ ਨਹੀਂ। ਤੇ ਕਬੀਰ ਜੀ ਨੇ ਕਿਹਾ ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਜਿੱਥੇ ਜੀਵਨ ਵਿਚ ਫੈਸਲਾ ਹੀ ਨਹੀਂ ਹੋਇਆ ਕਿ ਆਪਾਂ ਇਸ ਰਾਹ ਨੂੰ ਹੁਣ ਅਪਣਾ ਲੈਣਾ, ਇਕਦਮ ਛਾਲ ਮਾਰ ਦੇਣੀ, ਇਹਦੇ ਵਿਚ ਤੁਰ ਪੈਣਾ ਹੈ, ਪਿੱਛੇ ਨਹੀਂ ਵੇਖਣਾ, ਰਸਤਾ ਚੁਣ ਲਿਆ, ਹੁਣ ਇਹਦੇ ਉੱਤੇ ਕੁਰਬਾਨੀ ਕਰ ਦੇਣੀ ਹੈ, ਇਹਦੇ ਉੱਤੇ ਸ਼ਹਾਦਤ ਦੇ ਦੇਣੀ ਹੈ, ਤੇ ਉਹਦੇ ਤੋਂ ਅਗਲਾ ਫਿਰ ਕੋਈ ਰਸਤਾ ਹੀ ਨਹੀਂ ਬਚਦਾ। ਸਿਰਫ ਇਹ ਫੈਸਲਾ ਹੀ ਮਨੁੱਖ ਨਹੀਂ ਕਰਦਾ ਕਿ ਮੈਂ ਇਸ ਰਸਤੇ ਤੇ ਹੁਣ ਪੂਰੀ ਤਰ੍ਹਾਂ ਤੁਰਨਾ ਹੈ, ਅੰਦਰ ਅੰਦਰ ਮਨ ਪੂਰਾ ਸਾਥ ਨਹੀਂ ਦਿੰਦਾ, ਇਸ ਕਰਕੇ ਕਦਮ, ਜਿਵੇਂ ਇੱਕ ਵਿਅਕਤੀ ਚੌਂਕ ਵਿੱਚੋਂ 1 ਕਿਲੋਮੀਟਰ ਇੱਧਰ ਚਲਾ ਜਾਏ, ਫਿਰ ਇੱਧਰ ਨੂੰ ਚਲਾ ਜਾਏ, ਫਿਰ ਉੱਧਰ, ਚਾਰੇ ਰਸਤੇ, وہ ساری عمر تردا رہے گا، وہ ترے گا بھی روز، لوگ بھی کہیں کہ سفر بھی بڑا کرتا ہے، پر وہ پہنچے گا کدے نہیں، رہے گا چونک وچ ہی. کیوں؟ وہ چواں رستیاں تے تر گیا. انہوں کو کہے بھی تو ایتھے رہنا، تردا بھی رہنا، وہ جواب کی ہوئے گا؟ وہ کہے گا میں جانے نہیں چاہتا کسے، میں چونک وچ ہی رہنا چاہتا. سنسار دے وچ منک دھارمک دنیا چ تر رہا ہے، پر تر کے واپس آ جاندہ. جنا کو تردا انہاں واپس، جنا کردا انہاں گوا لیندا، جتنا بنتا اُنا نشٹ ہو جاتا. اس لیے دبدا جی کوئی مکان ایک ہاتھ دے نال اٹ لائے، دوسرے ہاتھ دے نال اٹ کٹ دے، وہ مکان کدو بنے گا؟ ہاں لوگ کہیں گے مستری ہر روز لگا، کام بہت کر رہا. دھارمک کرم شدھ نہیں ہیں. ستگرو کہندے نے اے ماحول نہیں، رت ہے نہیں، ٹھیک ڈنگ دے نال جیون نہیں تر رہا، جس کر کے نہ تا رت ہے. وہ رت کیڑی ہے؟ گرو صاحب نے کیا، جے تو رت نو دیکھنا تے دیکھ ہر کا نام تے آئے کا ہے، ہو ہریا پائی کرم لکھنتا پائی ہے، اے رت سہائی. آ ہونی رت سہائی ہے جڑا تیرا منکھا شریر ہے، جے کدی نام اگیا ہے تے ایسے جیون دے وچ اگ سکتا ہے جتھے تو ہن تر رہا. یہ سوچن دا وشا نہیں ہے، یہ بیجن دا وشا ہے. تو تے ہاتھ وچ بیج لے کے کھیت دے گیڑے کڈی جانا، یہ چواں پاسے گھوم رہا ہے، اور اس طرح کدی یہ جیون وچوں دھرم دا بیج نہیں اگے گا. یہ تینوں بیج سٹنا پائے گا، اور یہ بتر ہونا چاہیے ہے. یہ تینوں بیجن کی جگت بھی ہونی چاہیے، پھر یہ پالنا بھی کرنی چاہیے. کنیا چیزاں ملن گیا تے پھر وہ فصل سرے تے جائے گی. یہ گل خیال وچ رکھنا کہ ستگرو ایک بانی وچ تک کہندے نے، پٹا نے سمیاں دے وچ کیا ہے، وہ کہندے نے سب بد مانیو من تب ہی پیو پرسن، راج جوگ تخت دین گرو رام داس. جدو گرو رام داس جی نو تخت دتا تے کیویں دتا؟ وہ تک بڑی پیاری ہے کہ گرو امر داس جی دا سب بد مانیو من. سب بد کیڑی؟ کئی طرح دے نال، کئی پاسیاں تو من منیا، کئی چیزاں ویکھیاں، کئی گن ویکھے، بتر وی سی، بیج وی سی، کھیتی بھی سی، زمین بھی سی، او دی محنت بھی بہت سی. ساری چیزاں تے جدو من مان گیا تے گرو پرسن ہو گیا، بس گرو دی خوشی بس یہی ہے. کرم منک نو پار نہیں لے کے جاندے، نہ کوئی جپ تپ، نہ کوئی پاٹھ، نہ کوئی ہور. ہاں اے گلاں ٹھیک نے کہ تو ہر ایک کرم نو کر، شاید پتا نہیں کیڑا کرم او دی خوشی دا کارن بن جائے. کرم پار نہیں لے کے جاندا، کرم شبھ کرے گا منوکھ تے گرو دی نظر وچ آ کے کوئی پتا نہیں کیڑا کرم گرو دی درشتی وچ چنگا دس پے. اونوں ایک واری او دا ہردا اچھل گیا تے اس اچھلے ہوئے ہردے دے وچ منوکھ دے سارے پاپ ختم ہو جاندے. او سما خوشی دا ہے، گرو دی خوشی دا. اس لیے تسی جان دے ہو کہ ودیا دے سبندھ وچ ودیا پڑھن دا معاملہ نہیں ہے، ودیا دے معاملے دا ایک سمدان ہے کہ جیڑے استاد تو ودیا لئی جا رہی ہے، ضروری نہیں ہوتے وچ کوئی زیادہ اکھڑ پڑ جائے. اسی اکھاں والے چیزاں دیکھیاں، کئی انے انے ودیارتھی پرفیکٹ پڑھن دے وچ بھی کمال، بڑے تیز، انہاں نے کچھ نہیں چھڈیا پڑھن تو، انہاں دماغ تیز سی، پڑھ پڑھ کے پوری طرح سب کچھ. پر وہ جادی ودیا انکار دا کارن بن گئے، تو انہوں نے سوچ لیا بھی ہن تا اسی پڑھ کے اکھے چلے گئے، پر اے انکار استاد دی نا خوشی دا کارن بن گیا. ودیا ضرور لے لی، انہیں دس بھی دیتا، ارتھ بھی آ گئے. پر کئی اس طرح دے ودیارتھی جڑے بالکل سیدھے سادے، جنہاں نوں آوندا کٹ سی، پر انہاں دا سبھاو اپنے استاد دے اتے سمرپت سی، تے کسے دن پڑھ دیا ایک دن استاد دی خوشی آ گئی او دے اتے، بھی آدمی اے ودیارتھی پڑھدا ہے پر سمرپت بڑا ہے، پولا پڑا ہے، اے دے وچ ہنکار نہیں ہے. او پرماتما دی دین ہے، استاد نو بھی پتا نہیں کہ ہن پرماتما او دے رہی او دے اتے ورنا چاہندا ہے، او دے تے کرپا کرنی چاہندا ہے. ایک پل واسطے جے او دا من خوشی وچ آ گیا، رحمت وچ آ گیا، اس رحمت دی کڑی وچ جو کچھ استاد دے اندر ہوندا ہے، قدرت سارا کچھ اس ودیارتھی وچ فٹ کر دیندی ہے. بس وہ سما خوشی کا. یہ تو گرو تے سکھ دا جیون ہے. سکھ کرتا گیا کرتا گیا, یہ ارتھ نہیں کہ وہ سارا کچھ بالکل صحیح کر گیا تو ہوں گرو وہ ضرور خوشی کرے گا, کوئی ضروری نہیں ہے. یہ کیا گرو صاحب نے کہ داتی صاحب سندیاں کیا چلنا ہے تس نال, ایک جا گندے نہ لہن ایک نہ ستیاں دے اٹھال. وہ ستیاں نو کیوں اٹھایا؟ کیونکہ انہاں دے وچ نرہنکار سی, انہاں دے وچ ہومے نہیں سی. جڑے جڑے کرم کیتے وہ خوش کرن لئی کیتے گئے سن, اور نال اے بھاو بنیا رہا کہ میں ودیا نہیں کلی لینی, میں خوشی لینی, میں اس ڈنگ دے نال اتنا بڑا بھگت نہیں بننا, میں تے صرف اودی خوشی دا پاتر بننا ہے. تے اے وشا منوک نو اگے لے کے چلا گیا. ستگرہ نے کیا رت ہونی چاہی دی, کرم لکھنت پائی ہے اے رت سہائی. اے منکھا شریر اس ویگرو دا پریم تے نام بیجن دی رت ہے. ون ترن تر پون مولیا, ستگرو کہندے نے ویخ کنی واری بسنت آئی ہے, کنی واری رخ ہرے ہوئے نے, پر تیرے کنے سال بیت گئے تو ہرا نہیں ہویا, تیرے وچ پرماتما دی یاد تے پریم پیدا نہیں ہویا, تو اسی طرح اندروں سکا ہویا. اس من کو بسنت کی لگا ہے نہ سوئے, اس من دے کول آئے سال بسنت آؤں پت جڑ تو بعد, پر سوئے دا ارتھ ہے خبر. پر اس من نو کدی بسنت دی خبر نہیں ہوئی کہ ویخ قدرت ساری کڑ پئی ہے, تو اسی طرح سڑیا ہے. اس من کو بسنت کی لگا ہے نہ سوئے, کیوں اے من جلیا دوجے دوئے. اے من دبدا وچ سڑیا پیا ہے, بے مینو اس بسنت دی لوڑ ہی نہیں ہے, اس کر کے وہ سکا رہ گیا. ستگرو نے بسنت راگ دے وچ بہت ساری کرپا کیتی, خاص کر کے راگ جیڑا ہے مانگی تو لے کے, یعنی ایک مانگ تو لے کے ہرمندر صاحب دے وچ ہولے محلے والے دن تک گایا جاندہ ہے, تے ضروری ہے گاؤنا ہر ایک نوں. یہ راگ بہت چنگے ڈنگ دے نال اور منوک دے من نوں پرفلت کردا ہے. کئیاں نے دے اتے پریوگ بھی کیتے نے کہ اس راگ دے نال رکھاں دے وچ پتے جلدی نکلدے نے, جس رکھ دے کول شاید راگی سنگھ تہانوں سناؤن گے بھی, یہ تاں ساریاں نے سکھیا ہوندا ہے, بڑا ضروری. اس راگ دے نال پتے جڑے نے رکھاں دے انہاں دے کول اس راگ نوں رکھیا جائے گایا جائے پاویں کسے ڈنگ نال وی, او دے پتے جلدی نکلدے نے کیونکہ ایہدے وچ شکتی ہے, تے جے رکھاں دے پتے نکلدے نے سپشٹ ہے منوکھ دے من دے وی ضرور نکلن, او دے وچ ہرا پن آئے گا. پر کوئی بیجے کچھ اس بسنت نوں کوئی اپنے اتے ویکھے. کرم لکھنتا پائی ہے اے رت سہائی, ون ترن ترے پون مولیا. ون دے ارتھ نے جنگل, ترے پون سارے رخ سارے فل کھڑے نے, مولیا دا ارتھ اے کھڑ پئے نے. ون ترن ترے پون مولیا, امرت پل پائی مل سادھو سکھ اپجے لتھی سب چھائی. چھائی دا ارتھ اے برف تے کورے دی جڑی اتے شائی پئی ہوندی ہے نا, وہ ختم ہو گئی, بھاو جڑی مایا دی برف سی وٹ گئی, تے پرماتما دے پریم دی دھوپ دے نال گرمی دے نال من ہرا ہو گیا. مل سادھو سکھ اپجے لتھی سب چھائی, نانک سمرے ایک نام پھر بوڑ نہ تائی. پر اے رت کدوں آئے گی؟ اگے کیا پنجے بدے مہابلی کر سچا ٹوا. کنے بدے آپ نہیں اگے دسن گے, بندن والا کوئی ہور ہے کیونکہ اپنے تو نہیں بجدے. پنج وکار پنجے بدے مہابلی کر سچا ٹوا, اپنے چرن جپائن وچ دیو کھڑوا. وہ آپ کھڑا ہویا کول آپ کرا رہا ہے, اپنے چرن جپائن وچ دیو کھڑوا. روگ سوگ سب مٹ گئے نت نواں نروا, دن رہن نام تیائے دا پھر پائے نہ موا, جس تے اپجیا نانکا سوئی پھر ہوا. ستگرو اج کہہ رہے نے اے بوٹا کیوں نہیں اگدا, دا کی کارن ہے؟ کہن لگے سچ کال کوڑ برتیا. کال کہندے نے ایک کال دے ارتھ نے سما, ایک کال دے ارتھ نے آ جڑا تسی انگریزی وچ کال کہندے ہو, ایک کال سیل فون دی اے ہور چیز ہے. ایک کال دے ارتھ نے سما, تے اس کال دے ارتھ نے کال پے جانا, جویں سوکا پے گیا اونوں کہندے نے کال پے گیا. ਇੱਥੇ ਅਰਥ ਉਹ ਨੇ ਕਾਲ ਪੈ ਜਾਣਾ, ਕਮੀ ਆ ਜਾਣੀ, ਘਾਟਾ ਪੈ ਜਾਣਾ, ਉਹਨੂੰ ਕਹਿੰਦੇ ਨੇ ਕਾਲ ਪੈਣਾ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹਨੇ ਸਵਾਲ ਕੀਤਾ ਵੀ ਨਾਮ ਕਿਉਂ ਨੇ ਜੀਵਨ ਵਿਚ ਸਾਡੇ ਅਸਰ ਕਰਦਾ, ਸਾਹਿਬ ਕਹਿੰਦੇ ਨੇ ਸੱਚ ਕਾਲ, ਕਿਉਂਕਿ ਸੰਸਾਰ ਦੇ ਵਿਚ ਸੱਚ ਦਾ ਕਾਲ ਪੈ ਗਿਆ, ਯਾਨੀ ਕਿ ਸੱਚ ਘਟ ਗਿਆ। ਜਿਹੜਾ ਜਪਣ ਵਾਲਾ ਵੀ ਹੈ ਨਾ, ਸੱਚ ਉਹਦੇ ਜੀਵਨ ਵਿਚ ਵੀ ਘਟਿਆ ਹੋਇਆ, ਕਾਲ ਪਿਆ ਹੋਇਆ, ਕਮੀ ਆ ਗਈ। ਤੇ ਜਿੰਨਾ ਚਿਰ ਨਾਮ ਦੇ ਨਾਲ ਸੱਚ ਪੈਦਾ ਨਹੀਂ ਹੁੰਦਾ, ਉਨਾ ਚਿਰ ਨਾਮ ਵੀ ਅੱਗੇ ਨਹੀਂ ਵੱਧ। ਇਹਦਾ ਅਰਥ ਹੈ ਵੀ ਜੀਵਨ ਸਚਾਈ ਦੇ ਉੱਤੇ ਆਧਾਰਿਤ ਨਹੀਂ ਰਿਹਾ, ਜੀਵਨ ਦੇ ਵਿਚ ਧੋਖਾਧੜੀ ਹੈ, ਜੀਵਨ ਦੇ ਵਿਚ ਫਰੇਬ ਹੈ, ਛਲ ਹੈ, ਕਪਟ ਹੈ, ਮਨ ਵਿਚ ਹੋਰ ਹੈ ਤੇ ਮੂੰਹ ਵਿਚ ਹੋਰ ਹੈ। ਗੁਰੂ ਨੇ ਜੋ ਕੁਝ ਕਿਹਾ ਵੀ ਜਿਵੇਂ ਦਾ ਜੀਵਨ ਤੂੰ ਜਿਉਣਾ ਉਸ ਤਰ੍ਹਾਂ ਨਹੀਂ ਜਿਉ ਰਿਹਾ, ਗੁਰੂ ਨੇ ਜਿਵੇਂ ਕਿਹਾ ਤੂੰ ਰਹਿਣ ਸਹਿਣ ਕਰਨਾ, ਰੋਜ਼ਮਰਾ ਦੀ ਜ਼ਿੰਦਗੀ ਦੇ ਵਿਚ ਖਾਣਾ, ਪਹਿਨਣਾ, ਵੇਖਣਾ, ਸੁਣਨਾ, ਬੋਲਣਾ, ਕਰਨਾ ਹੈ, ਕੰਮ ਕਰਨਾ, ਸੰਗਤ ਕਰਨੀ ਹੈ, ਜਿਵੇਂ ਸੌਣਾ ਜਾਗਣਾ, ਉਸ ਤਰ੍ਹਾਂ ਤੂੰ ਨਹੀਂ ਕਰ ਰਿਹਾ ਤੇ ਨਾਮ ਕਿਵੇਂ ਉੱਗੇਗਾ? ਉਹ ਤੇ ਇਸ ਤਰ੍ਹਾਂ ਜਿਵੇਂ ਬੜੇ ਵੱਡੇ ਉਜਾੜ ਦੇ ਵਿਚ ਬੀਜ ਸੱਟ ਦਿਓ, ਕਿਵੇਂ ਉੱਗੇਗਾ ਵਿਚਾਰਾ ਬੀਜ? ਨਾ ਉਹ ਜ਼ਮੀਨ ਵਾਹੀ ਗਈ ਹੈ, ਨਾ ਉਹ ਤੋਂ ਘਾਹ ਕੁੱਟਿਆ ਗਿਆ ਹੈ, ਨਾ ਉਹਦੇ ਵਿਚ ਬੱਤਰ ਹੈ, ਕੁਝ ਹੈ ਤਾਂ ਹੈ ਨਹੀਂ, ਇਕੱਲਾ ਬੀਜ ਤੇ ਸੁੱਟ ਦਿੱਤਾ ਹੈ। ਇਸ ਲਈ ਇਕੱਲਾ ਨਾਮ ਕੀ ਕਰੇਗਾ ਜਦੋਂ ਉਹਦੇ ਵਾਸਤੇ ਮਾਹੌਲ ਹੀ ਨਹੀਂ ਹੈ, ਵਾਤਾਵਰਨ ਨਹੀਂ ਬਣਿਆ, ਉਹ ਕਿਵੇਂ ਪ੍ਰਫੁੱਲਿਤ ਹੋਏਗਾ? ਇਸ ਲਈ ਉਹ ਨਹੀਂ ਉੱਗਦਾ। ਸਤਿਗੁਰੂ ਕਹਿੰਦੇ ਸੱਚ ਦਾ ਕਾਲ ਪੈ ਗਿਆ, ਸੱਚ ਦਾ ਅਰਥ ਇਹ ਉੱਚਾ ਜੀਵਨ ਨਹੀਂ ਰਿਹਾ। ਇਹ ਉਹਦੇ ਜਵਾਬ ਵਿਚ ਕਹਿ ਰਹੇ ਨੇ ਜਿਹਨੇ ਪੁੱਛਿਆ ਵੀ ਧਰਮ ਕਿਉਂ ਨਹੀਂ ਪ੍ਰਫੁੱਲਿਤ ਹੁੰਦਾ, ਕੂੜ ਵਰਤਿਆ ਤੇ ਝੂਠ ਚੌਵਾਂ ਪਾਸੇ ਪ੍ਰਧਾਨ ਫਿਰਦਾ ਪਿਆ, ਕੂੜ ਫਿਰੈ ਪ੍ਰਧਾਨ ਵੇਲਾ ਲੋ, ਚੌਵਾਂ ਪਾਸੇ ਉਹਦਾ ਬੋਲਬਾਲਾ, ਝੂਠੇ ਲੋਕਾਂ ਦੀ ਚੌਵਾਂ ਪਾਸੇ ਗੱਲਬਾਤ ਤੇ ਚੱਲਦੀ, ਹਰ ਇੱਕ ਚੀਜ਼ ਦੇ ਵਿਚ ਫਰੇਬ ਹੈ, ਠੱਗੀ ਹੈ, ਧੋਖਾ ਹੈ, ਮਨ ਹੋਰ ਹੈ, ਮੁੱਖ ਹੋਰ ਹੈ, ਔਰ ਇਹ ਚੀਜ਼ਾਂ ਰੱਬ ਤੇ ਇਹਨਾਂ ਤੋਂ ਕੋਹਾਂ ਦੂਰ ਹੈ। ਉੱਥੇ ਕੋਈ ਇੱਕ ਵਾਰੀ ਜਪੇ ਭਾਵੇਂ ਹਜ਼ਾਰ ਵਾਰੀ ਭਾਵੇਂ ਲੱਖ ਵਾਰੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨੇ ਕੁਝ ਚੀਜ਼ਾਂ ਅੰਦਰੋਂ ਵੀ ਦੇਖਣੀਆਂ ਨੇ, ਉਹਨੇ ਧੋਖਾ ਦੇ ਤੜੀ ਤੇ ਹੇਰਾ ਫੇਰੀ, ਇਹ ਅੰਦਰ ਦੀ ਜਿਹੜੀ ਦੁਬਧਾ ਹੈ ਜੀਵਨ ਦੇ ਵਿਚ ਬੈਲੈਂਸ ਹੈ, ਉਹਨੂੰ ਵੇਖਣਾ ਵੀ ਕਿਵੇਂ ਦਾ ਹੈ, ਇਕੱਲੇ ਉਚਾਰਨ ਨੂੰ ਨਹੀਂ ਦੇਖੇਗਾ। ਹਾਂ, ਫਿਰ ਕੀਤਾ ਹੋਇਆ ਉਚਾਰਨ ਉਹਦੇ ਤੱਕ ਚਲਾ ਜਾਂਦਾ ਜਦੋਂ ਇਹ ਚੀਜ਼ਾਂ ਨਾਲ ਤੁਰਨਗੀਆਂ। ਇੱਕ ਦੂਸਰੀ ਅਵਸਥਾ ਵੀ ਹੈ ਕਿ ਨਾਮ ਦਾ ਜਾਪ ਇਹਨਾਂ ਚੀਜ਼ਾਂ ਨੂੰ ਲਿਆਉਣ ਵਾਸਤੇ ਮਨ ਨੂੰ ਸਟਰੋਂਗ ਕਰਦਾ, ਇਹਦੇ ਵਿਚ ਕੋਈ ਸ਼ੱਕ ਨਹੀਂ, ਇਹ ਗੱਲ ਖਿਆਲ ਵਿਚ ਰੱਖੋ। ਇਹ ਸਿਰਫ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ ਤੂੰ ਨਾਮ ਦੇ ਨਾਲ ਸੱਚ ਵੀ ਲੈ ਕੇ ਆ, ਪਰ ਇਹ ਵੀ ਖਿਆਲ ਰੱਖਣਾ ਜੇ ਮਨੁੱਖ ਸਚਿਆਰ ਬਣਨਾ ਚਾਹੁੰਦਾ ਹੈ ਪਰ ਉਹਦੀਆਂ ਪੁਰਾਣੀਆਂ ਆਦਤਾਂ ਉਹਨੂੰ ਸਚਿਆਰ ਨਹੀਂ ਬਣਨ ਦਿੰਦੀਆਂ, ਤੇ ਮਨੁੱਖ ਨੀਅਤ ਧਾਰ ਕੇ ਨਾਮ ਦਾ ਸਹਾਰਾ ਲੈ ਤੇ ਨਾਮ ਮਨੁੱਖ ਦੇ ਨਾਲ ਸਹਾਰਾ ਬਣ ਕੇ ਉਹਦੇ ਵਿਚ ਸੱਚ ਪੈਦਾ ਕਰਨ ਦੀ ਸਹਾਇਤਾ ਜ਼ਰੂਰ ਕਰਦਾ, ਉਹ ਅੰਦਰੋਂ ਸਹਾਰਾ ਦੇਵੇਗਾ, ਸਟਰੋਂਗ ਕਰੇਗਾ ਜੀਵਨ, ਉਹਦੇ ਵਾਸਤੇ ਜ਼ਰੂਰੀ ਹੈ। ਇਸ ਲਈ ਜੇ ਸਚਿਆਰ ਨਹੀਂ ਹੋਇਆ ਜਾ ਰਿਹਾ, ਸਚਿਆਰ ਹੋਣ ਦੀ ਨੀਅਤ ਹੋਣੀ ਜ਼ਰੂਰੀ ਹੈ। ਇਹਦੇ ਅਰਥ ਇਹ ਨੇ, ਇੱਕ ਤੇ ਹੋਣਾ ਨਾ ਵੀ ਸਚਿਆਰ ਹੋ ਜਾਣਾ ਪਹਿਲੇ ਦਿਨ, ਇਹ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਤੂੰ ਮਿਥ ਤਾਂ ਸਹੀ ਵੀ ਮੈਂ ਕੰਮ ਇਸ ਤਰ੍ਹਾਂ ਕਰਨਾ ਹੈ ਤੇ ਫਿਰ ਪ੍ਰਮਾਤਮਾ ਵੀ ਤੇਰੀ ਸਹਾਇਤਾ ਕਰੇਗਾ, ਔਰ ਜੇ ਤੂੰ ਖੁਦ ਹੀ ਨਹੀਂ ਜਾਣਾ ਚਾਹੁੰਦਾ ਤੇ ਮਾਂ ਵੀ ਬੱਚੇ ਦੀ ਉਂਗਲ ਤਾਂ ਹੀ ਫੜੇਗੀ ਜੇ ਉਹ ਪੈਰ ਧਰਤੀ ਤੇ ਲਾਏਗਾ, ਜੇ ਉਹ ਲੰਬਾ ਪੈ ਗਿਆ ਕਿਵੇਂ ਖਿੱਚੇਗੀ ਉਸ ਨੂੰ? ਇਸ ਲਈ ਸਿੱਖ ਦਾ ਸਹਿਯੋਗ ਤੇ ਗੁਰੂ ਦੀ ਕਿਰਪਾ, ਇਹ ਦੋਵੇਂ ਜਿੱਥੇ ਇਕੱਠੀਆਂ ਹੁੰਦੀਆਂ ਨੇ ਉਥੋਂ ਜੀਵਨ ਸ਼ੁਰੂ ਹੁੰਦਾ। ਸੱਚ ਕਾਲ ਕੂੜ ਵਰਤਿਆ, ਗੁਰੂ ਸਾਹਿਬ ਕਹਿੰਦੇ ਝੂਠ ਦੀ ਪਰਮਾਰ ਹੈ। ਕੱਲ, ਕੱਲ ਦਾ ਅਰਥ ਹੈ ਕੱਲ ਕਾਲਕ, ਇਸ ਝੂਠ ਦੀ ਕਾਲਕ ਕਰਕੇ, ਇਸ ਫਰੇਬ ਦੀ ਕਾਲਕ ਕਰਕੇ ਬੇਤਾਲ ਜੀਵਨ ਬੇਤਾਲ ਹੋ ਗਿਆ। ਬੇਤਾਲ ਦੇ ਅਰਥ ਨੇ ਭੂਤਨਿਆਂ ਵਰਗਾ ਹੋ ਗਿਆ। ਕੱਲ ਕਾਲਕ ਬੇਤਾਲ, ਪਰ ਬੀਓ ਬੀਜ ਪੱਤ ਲੈ ਗਏ ਜਿਨ੍ਹਾਂ ਨੇ ਜੀਵਨ ਵਿਚ ਸੱਚ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਿਆ, ਉਹ ਇਸੇ ਸਮੇਂ ਵਿਚ ਪਰਮਾਤਮਾ ਦੇ ਨਾਮ ਦੁਆਰਾ ਪੱਤ ਪ੍ਰਾਪਤ ਕਰਕੇ ਚਲੇ ਗਏ। ਅਬ ਕਿਉਂ ਉਗਵੈ ਦਾਲ, ਤੇ ਦੂਜਿਆਂ ਦੇ ਜੀਵਨ ਵਿਚ ਦਾਲ ਕਿਵੇਂ ਉੱਗੇ ਜਿਨ੍ਹਾਂ ਦੇ ਮਨ ਵਿਚ ਵੀ ਦੁਬਧਾ ਸੀ ਤੇ ਜਿਨ੍ਹਾਂ ਦਾ ਵਾਤਾਵਰਨ ਤੇ ਮਾਹੌਲ ਵੀ ਨਾਮ ਵਾਲਾ ਨਹੀਂ ਸੀ। ਅਬ ਕਿਉਂ ਉਗਵੈ ਦਾਲ, ਉਹ ਦਾਲ ਕਿਵੇਂ ਉੱਗੇ ਜਿਹੜੀ ਦੋ ਟੁਕੜੇ ਹੋਈ ਪਈ? ਜੇ ਇੱਕ ਹੋਏ ਪਹਿਲਾਂ ਤੇ ਉਹਨੂੰ ਇੱਕ ਕਰ, ਇੱਕ ਦਾ ਅਰਥ ਤੂੰ ਨੀਅਤ ਧਾਰਨ ਕਰ ਵੀ ਮੈਂ ਕੰਮ ਕਰਨਾ ਹੈ। ਇਹ ਠੀਕ ਹੈ ਪਹਿਲੇ ਦਿਨ ਕੋਈ ਪਹੁੰਚੇਗਾ ਨਹੀਂ, ਪਰ ਨੀਅਤ ਧਾਰਨ ਕਰ, ਮਨ ਦੇ ਵਿੱਚ ਇਹ ਹਿਰਸ ਕਰ ਕਿ ਮੈਂ ਇਸ ਥਾਂ ਤੇ ਪਹੁੰਚਣਾ। ਉਹ ਪਹੁੰਚਣਾ ਨਾ ਪਹੁੰਚਣਾ ਅਗਲੀ ਗੱਲ ਹੈ, ਉਹ ਗੁਰੂ ਦੇ ਹੱਥ ਵਿੱਚ, ਪਰ ਮਨੁੱਖ ਤਿਆਰ ਤਾਂ ਹੈ। ਜੇ ਇੱਕ ਹੋਏ ਤਾਂ ਉੱਗਵੇ, ਫਿਰ ਕਿਸੇ ਨਾ ਕਿਸੇ ਦਿਨ ਜ਼ਰੂਰ ਉੱਗੇਗਾ। ਔਰ ਦੂਸਰਾ ਰੁੱਤੀ ਹੂੰ ਰੁੱਤ ਹੋਏ, ਰੁੱਤਾਂ ਦੇ ਵਿੱਚੋਂ ਸ੍ਰੇਸ਼ਟ ਰੁੱਤ ਹੋਵੇ ਤਾਂ ਉੱਗੇਗਾ। ਰੁੱਤ ਦਾ ਇੱਥੇ ਅਰਥ ਹੈ ਮਾਹੌਲ, ਕਿਸ ਮਾਹੌਲ ਵਿੱਚ ਤੂੰ ਧਰਮ ਕਮਾ ਰਿਹਾ ਹੈ, ਬਾਹਰਲਾ ਮਾਹੌਲ ਕੀ ਹੈ। ਨਾਮ ਤੇ ਅੰਦਰ ਦੀ ਘਟਨਾ ਹੈ ਨਾ, ਜਿਵੇਂ ਪਿੱਛੇ ਬੇਨਤੀ ਕੀਤੀ ਸੀ ਕਿ ਦੁੱਧ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣ, ਜਿਹਨੂੰ ਗੁਰੂ ਸਾਹਿਬ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵੋ, ਸਾਰੀਆਂ ਚੀਜ਼ਾਂ ਆ ਜਾਣ, ਦੁੱਧ ਵੀ ਹੋਵੇ ਲੱਸੀ ਵੀ ਲਾਈ ਜਾਏ ਸਾਰਾ ਕੁਝ ਕਰ ਲਈਏ, ਪਰ ਜਿੰਨਾ ਚਿਰ ਉਹਨੂੰ ਠੀਕ ਤਾਪਮਾਨ ਨਹੀਂ ਨਾ ਮਿਲਦਾ ਜਿਹਦੇ ਵਿੱਚ ਉਹਨੇ ਜੰਮਣਾ। ਇੱਥੇ ਰੁੱਤ ਦਾ ਅਰਥ ਹੈ ਤਾਪਮਾਨ, ਉਹਨੂੰ ਕਿੰਨੀ ਡਿਗਰੀ ਦੇ ਵਿੱਚ ਰੱਖਣਾ ਪਏਗਾ ਜਿੱਥੇ ਦਹੀਂ ਸਹੀ ਜੰਮੇ। ਜੇ ਉਹ ਵੱਧ ਗਿਆ ਤਾਂ ਵੀ ਨਹੀਂ ਜੰਮੇਗਾ, ਜੇ ਉਹ ਘਟ ਗਿਆ ਤਾਂ ਵੀ ਉਹਦੇ ਵਿੱਚ ਜਮਾਵ ਨਹੀਂ ਆਏਗਾ। ਇੱਥੇ ਰੁੱਤ ਦੇ ਅਰਥ ਨੇ ਕਿ ਤੂੰ ਨਾਮ ਤੇ ਅੰਦਰ ਜਪ ਰਿਹਾ, ਦਹੀਂ ਤਾਂ ਅੰਦਰ ਜੰਮਣਾ ਹੈ, ਪਰ ਤਾਪਮਾਨ ਮੌਸਮ ਵਿੱਚ ਠੀਕ ਹੋਣਾ ਚਾਹੀਦਾ, ਬਾਹਰ ਉਹ ਦੁੱਧ ਦੇ ਅੰਦਰ ਨਹੀਂ ਹੈ। ਨਾਮ ਤੂੰ ਅੰਦਰ ਜਪ ਰਿਹਾ ਹੈ, ਪਰ ਤੇਰਾ ਮੌਸਮ ਸਰੀਰ ਦਾ ਵੀ ਠੀਕ ਹੋਣਾ ਚਾਹੀਦਾ, ਉਹਦੇ ਵਿੱਚ ਨਾ ਗਰਮੀ ਹੋਣੀ ਚਾਹੀਦੀ ਨਾ ਠੰਡ ਹੋਣੀ ਚਾਹੀਦੀ, ਵਿਚਲਾ ਮੇਲ ਹੋਣਾ ਚਾਹੀਦਾ ਤਾਂ ਇਹ ਜੰਮੇਗਾ। ਇਸ ਲਈ ਦਹੀਂ ਤਾਂ ਸਾਰੇ ਜਮਾ ਦਿੰਦੇ ਨੇ, ਧਾਰਮਿਕ ਤਾਂ ਸਾਰੇ ਨੇ, ਬਾਹਰ ਜਾਂ ਬਰਫ਼ ਪਈ ਹੋਈ ਜਾਂ ਅੱਗ ਬਲਦੀ, ਹੁਣ ਉੱਥੇ ਕਿਵੇਂ ਜੰਮੇਗਾ। ਇਸ ਲਈ ਕੁਝ ਨਹੀਂ ਜੰਮਦਾ, ਉਹ ਬੇਸੁਰਾ ਜਿਹਾ, ਉਹਦੇ ਵਿੱਚੋਂ ਮੱਖਣ ਨਹੀਂ ਨਿਕਲਦਾ, ਉਹਦੇ ਵਿੱਚ ਮਧਾਣੀ ਚੱਲਦੀ ਰਹਿੰਦੀ, ਕੁਝ ਪ੍ਰਾਪਤ ਨਹੀਂ ਹੁੰਦਾ, ਬੇਸਵਾਦਾ ਜਿਹਾ ਹੈ ਜੀਵਨ। ਔਰ ਜਦੋਂ ਬਾਹਰਲਾ ਮਾਹੌਲ ਠੀਕ ਹੋਏਗਾ, ਬਾਹਰਲੇ ਮਾਹੌਲ ਦਾ ਅਰਥ ਹੈ ਸਵੇਰ ਤੋਂ ਸ਼ਾਮ ਤੱਕ ਦੀ ਜ਼ਿੰਦਗੀ, ਜਿਹਦੇ ਵਿੱਚ ਜਾਗਣਾ, ਖਾਣਾ, ਪਹਿਨਣਾ, ਵੇਖਣਾ, ਬੋਲਣਾ, ਸੌਣਾ, ਸੰਗਤ ਕਰਨੀ, ਕੰਮ ਕਰਨਾ, ਸਰੀਰ ਨੂੰ ਆਰਾਮ ਦੇਣਾ, ਇਹ ਸਾਰੀਆਂ ਚੀਜ਼ਾਂ ਜਿੰਨਾ ਚਿਰ ਅਨੁਕੂਲ ਨਹੀਂ ਹੁੰਦੀਆਂ ਉਹਨਾਂ ਚਿਰ ਨਾਮ ਅੰਦਰ ਕੰਮ ਨਹੀਂ ਕਰੇਗਾ। ਹਾਂ, ਜਦੋਂ ਤੂੰ ਇਹਦੇ ਵਿੱਚ ਅੱਗੇ ਲੰਘ ਗਿਆ ਫਿਰ ਬਾਹਰਲੇ ਮੌਸਮਾਂ ਦੀ ਵੀ ਪਰਵਾਹ ਨਹੀਂ ਰਹਿੰਦੀ, ਪਰ ਉਹ ਤੇ ਥੋੜੇ ਲੋਕ ਨੇ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਅਬ ਕਿਉਂ ਉੱਗਵੈ ਦਾਲ, ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂੰ ਰੁੱਤ ਹੋਏ। ਅੱਗੇ ਉਦਾਹਰਨ ਬਦਲ ਦਿੱਤਾ, ਕਹਿਣ ਲੱਗੇ ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ। ਅੱਗੇ ਕੱਪੜੇ ਦੀ ਉਦਾਹਰਨ ਦੇ ਰਹੇ ਨੇ, ਜੇ ਕਿਸੇ ਕੱਪੜੇ ਨੂੰ ਹੁਣ ਕਿਵੇਂ ਜੀਵਨ ਸੁਧਰੇ, ਤੇ ਗੁਰੂ ਸਾਹਿਬ ਕਹਿੰਦੇ ਨੇ ਭਗਤੀ ਦਾ ਰੰਗ ਚੜਾ ਇਸ ਮਨ ਨੂੰ, ਨਾਨਕ ਭਗਤੀ ਜੇ ਰੱਪੈ। ਭਗਤੀ ਦੇ ਨਾਲ ਮਨ ਦੇ ਕੱਪੜੇ ਨੂੰ ਰੰਗ ਲੈ। ਪਰ ਗੁਰੂ ਸਾਹਿਬ ਨੇ ਵਿੱਚ ਫਿਰ ਦੋ ਹੋਰ ਗੱਲਾਂ ਕਹੀਆਂ, ਕਹਿਣ ਲੱਗੇ ਕਿਸੇ ਕੱਪੜੇ ਨੂੰ ਰੰਗਣਾ ਹੋਵੇ ਨਾ ਜਿਹੜਾ ਸਿੱਧਾ ਮਿੱਲ ਤੋਂ ਆਇਆ ਹੈ, ਤੇ ਉਹਨੂੰ ਸਿੱਧਾ ਰੰਗ ਚੜਾਈਏ ਤੇ ਨਹੀਂ ਚੜਦਾ, ਉਹਨੂੰ ਪਹਿਲਾਂ ਖੁੰਭ ਤੇ ਚੜਾਉਣਾ ਪੈਂਦਾ। ਖੁੰਭ ਦਾ ਅਰਥ ਹੁੰਦਾ ਹੈ ਉਹਨੂੰ ਕਾੜਨਾ ਪੈਂਦਾ ਪਾਣੀ ਦੇ ਵਿੱਚ, ਉਹਦੇ ਵਿੱਚ ਪਾਹ ਪਾਉਣੀ ਪੈਂਦੀ ਹੈ, ਖਾਸ ਤਰ੍ਹਾਂ ਦਾ ਇੱਕ ਪਦਾਰਥ ਹੁੰਦਾ, ਫਿਰ ਉਹਦੇ ਨਾਲ ਉਹ ਜਿਹੜਾ ਕੱਪੜਾ ਹੈ ਨਾ ਉਬਲ ਜਾਂਦਾ ਹੈ, ਕਿਉਂਕਿ ਪਹਿਲਾਂ ਬੜਾ ਸਖਤ ਹੈ, ਪਹਿਲਾਂ ਸਖਤ ਹੈ, ਰੰਗ ਉਹਦੇ ਉੱਤੇ ਉੱਤੇ ਰਹਿ ਜਾਏਗਾ, ਵਿੱਚ ਨਹੀਂ ਜਾਏਗਾ ਤੇ ਜਲਦੀ ਰਹਿ ਜਾਏਗਾ। ਇਸ ਤਰ੍ਹਾਂ ਮਨੁੱਖ ਦਾ ਮਨ ਸਿੱਧਾ ਭਗਤੀ ਨਾਲ ਨਹੀਂ ਰੰਗਿਆ ਜਾ ਸਕਦਾ, ਪਹਿਲਾਂ ਉਹਨੂੰ ਉਬਾਲਣਾ ਪਏਗਾ ਗੁਰੂ ਕੇ ਭੈ ਦੀ ਅੱਗ ਵਿੱਚ। ਜਦੋਂ ਉਬਲੇਗਾ ਤੇ ਉਹਦੀਆਂ ਤੰਦਾਂ ਫੁੱਲ ਜਾਣਗੀਆਂ। ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ। ਭੈ ਵਿੱਚ ਖੁੰਭ ਚੜਾਈ ਹੈ, ਗੁਰੂ ਦੇ ਭੈ ਦੀ ਖੁੰਭ ਦੇ ਉੱਤੇ ਚੜਾ ਕੇ, ਯਾਨੀ ਕਿ ਸੇਕ ਤੇ ਲਾ ਕੇ। ਸ਼ਰਮ ਪਾਹੋ ਤਨ ਹੋਏ, ਸ਼ਰਮ ਦਾ ਅਰਥ ਉਦਮ ਮਿਹਨਤ, ਮਿਹਨਤ ਦੀ ਜੇ ਪਾਹ ਚਾੜੇਗਾ ਯਾਨੀ ਕਿ ਉਬਾਲਾ ਦਏਗਾ ਆਪਣੇ ਜੀਵਨ ਨੂੰ, ਤੇ ਜਦੋਂ ਤੇਰਾ ਮਨ ਤੇ ਤਨ ਗੁਰੂ ਕੇ ਭੈ ਵਿੱਚ ਤੇ ਉਸ ਮਿਹਨਤ ਦੇ ਨਾਲ ਉਬਲ ਜਾਏਗਾ, ਉਹਦੇ ਤੋਂ ਬਾਅਦ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ, ਫਿਰ ਉਹਦੇ ਉੱਤੇ ਭਗਤੀ ਦਾ ਰੰਗ ਚੜਾਏਗਾ ਤੇ ਉਸ ਉਬਲੇ ਹੋਏ ਮਨ ਦੀਆਂ ਤੰਦਾਂ ਦੇ ਵਿੱਚ ਰੰਗ ਜਿਹੜਾ ਬੈਠ ਜਾਏਗਾ, ਜਿਹਨੂੰ ਮਜੀਠ ਦਾ ਰੰਗ ਕਿਹਾ ਗਿਆ, ਫਿਰ ਉਹ ਉਤਰੇਗਾ ਨਹੀਂ। ਇਹ ਸਾਰੇ ਢੰਗ ਤਰੀਕੇ ਗੁਰੂ ਸਾਹਿਬ ਅਖੀਰ ਤੇ ਹਜ਼ੂਰ ਨੇ ਬੰਦਗੀ ਦੇ ਸੰਬੰਧ ਵਿੱਚ ਕਿਹਾ, ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ। ਸੋ ਅਗਲਾ ਸਲੋਕ ਵੀ ਇਸੇ ਵਿਸ਼ੇ ਨਾਲ ਸੰਬੰਧਿਤ, ਲਵ ਪਾਪ ਦੋਇ ਰਾਜਾ ਮਹਿਤਾ। ਕੂੜ ਹੋਵਾ ਸਿਕਦਾਰ। ਇਹ ਸਾਰੀਆਂ ਚੀਜ਼ਾਂ ਅੱਗੇ ਸੰਸਾਰ ਦੀ ਵਿਆਖਿਆ ਗੁਰੂ ਸਾਹਿਬ ਨਿਰੰਤਰ ਕਰਦੇ ਜਾ ਰਹੇ ਨੇ। ਕੱਲ ਦੇ ਦੀਵਾਨ ਵਿਚ ਹਜ਼ੂਰ ਕਿਰਪਾ ਕਰਨਗੇ। ਆਓ ਇਕ ਦੋ ਮਿੰਟ ਵਾਸਤੇ ਕਿਰਪਾਲਤਾ ਕਰੋ। ਵਾਹਿਗੁਰੂ 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 ਵਾਹਿਗੁਰੂ।
ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।